एक बार सही एक रात की कर ले तू यारी.
In association with Trust Expert Autobahn, Roadlink, RPD 24, Magnus Furniture and G Media Group. For tickets, visit ticketmaster.ca or call 905-793-1234. Team 4 Entertainment presents Arijit Singh Live in Concert.
ट्रकिंग वाले वीरो ध्यान नाल सुनो. ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप. 519-622-0660 या quicktrucklube.com. QTL, बिकॉज वी केयर.
ਤੇਗਾ ਤਲਵਾਰਾ ਬਿਨਾ ਸਦਾ ਹੀ ਲੜਾਈਏ ਦੁੱਖਾਂ ਨਾਲ ਦੂਜਦੀ ਇਹ ਨਿੱਤ ਹੀ ਲੁਕਾਈ.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ. 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ. ਲਾਇਸੈਂਸ ਨੰਬਰ 10530. ਕਾਲ 9058122800, 9058122800 ਔਰ ਵਿਜ਼ਿਟ mortgagebuddies.ca. ਕੈਨੀ ਤਾਲੀਵਾਲ. ਉਹ ਛਾਏ ਪਏ ਨੇ ਕੈਨੀ ਤਾਲੀਵਾਲ.
ਟੋਰਾਂਟੋ ਤੇ ਵੌਨ ਦੇ ਨੇੜੇ ਪੈਂਦੇ ਬ੍ਰੈਂਪਟਨ ਈਸਟ, ਗੋਰ ਰੋਡ ਤੇ ਹਾਈਵੇ 7 ਤੇ ਮਾਡਰਨ ਸਹੂਲਤ ਵਾਲੀਆਂ ਕੌਂਡੋ ਸਿਟੀ ਪੁਆਇੰਟ ਹਾਈਟਸ ਦੀ ਬੁਕਿੰਗ ਸ਼ੁਰੂ. ਟੌਪ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦੇ ਨੇੜੇ, ਫੈਮਿਲੀ ਫਰੈਂਡਲੀ ਨੇਬਰਹੁੱਡ ਤੇ ਹਾਈਵੇ 427 ਤੇ 407 ਦਾ ਹਾਈ ਡਿਮਾਂਡ ਏਰੀਆ. ਅਫੋਰਡੇਬਲ ਪ੍ਰਾਈਸਿਸ, ਈਜ਼ੀ ਡਿਪੋਜ਼ਿਟ ਸਟਰਕਚਰ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਉੱਤੋਂ ਅਸੀਂ ਦੇ ਰਹੇ ਹਾਂ ਫ੍ਰੀ ਲੀਜ਼ਿੰਗ ਸਰਵਿਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ. ਸਿਟੀ ਪੁਆਇੰਟ ਕੌਂਡੋਜ਼ 'ਚ ਆਪਣਾ ਯੂਨਿਟ ਪਲੈਟੀਨਮ ਪ੍ਰਾਈਸਿਸ ਤੇ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ. 6673 6478436.
यार बड़ी भुख लगी है पर इस वेले खान नु की मिलेगा, सारा कुछ तो बंद है.
मिलेगा, तू चल तो सही
पर किथे.
ओ बाबा ढाबा ते जिथे मिलदा है पंजाब दा स्वाद, भावे दिन होवे जा रात. तुहाडी मिडनाइट क्रेविंग दा इना कोल है हर जवाब. बाबा ढाबा एक कई लोकेशन तो सर्व करदे ने.
आज ही कॉल करो बाबा ढाबा वाले महावीर बाठोरा नु.
9057933636 9057936336.
अपना काम खोलने लिए तुसी फ्रेंचाइजी भी ले सकते हो.
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो. इंश्योरेंस दे खेतर विच लम्मा तजर्बा रखदे हन राजपाल ब्राड़. आरआरएसपी या आरईएसपी करवानी है, इनकम टैक्स प्लानिंग लई भी राजपाल ब्राड़ तुहाडी मदद कर सकदे हन.
हेलो, दिस इज राजपाल ब्राड़, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट. आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Ha!
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 एल्बियन रोड इन रेक्सडेल 4162131165
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार नू 6479888731 647988731
जे नहीं होना खज्जल खुआर ता कॉल करो
दविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
ਮਾਮ ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ
ਹਾਂ ਪੋਤੇ ਸਿਆਣੀ ਗੱਲ ਕਹੀ ਆ ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ
Authorized by the Prime Minister campaign.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ੍ਹ ਰਾਣਾ ਜੀ ਨੇ ਪ੍ਰੋਗਰਾਮ ਕੀਤਾ ਸੀਗਾ ਅਤੇ ਅੱਜ ਫਿਰ ਹੁਣ ਮੇਰੀ ਡਿਊਟੀ ਲੱਗੀ ਆ ਜੀ 3 ਵਜੇ ਤੱਕ ਆਪਣਾ ਆਵਾਜ਼ ਦੇ ਰਾਹੀਂ ਆਪਣੀ ਤੁਹਾਡੇ ਨਾਲ ਸਾਂਝ ਆ ਜਿਹੜੀ ਰਹੂਗੀ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਕੋਈ ਸਲਾਹ ਮਸ਼ਵਰਾ ਦੇਣਾ ਹੋਵੇ ਚਲਦੇ ਟਾਕ ਸ਼ੋਅ ਦੇ ਵਿੱਚ ਹਿੱਸਾ ਲੈਣਾ ਹੋਵੇ ਜਾਂ ਕੋਈ ਜ਼ਰੂਰੀ ਪਬਲਿਕ ਹਿੱਤ ਦੇ ਵਿੱਚ ਸੂਚਨਾ ਦੇਣੀ ਹੋਵੇ ਤਾਂ ਫਿਰ ਸਟੂਡੀਓ ਦਾ ਨੰਬਰ 416-620-1778 ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਨੰਬਰ ਹੁੰਦਾ ਜੀ ਹੋਸਟ ਬਦਲ ਜਾਂਦੇ ਨੇ ਨੰਬਰ ਆ ਜਿਹੜਾ ਇਹੀ ਰਹਿੰਦਾ 416-620-1778 ਕਾਲ ਕਰ ਸਕਦੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਇੱਥੇ ਵੀ ਚੋਣਾਂ ਵਾਲਾ ਮਾਹੌਲ ਆ ਸਾਡੇ ਅਤੇ ਕਾਫੀ ਮਾਹੌਲ ਗਰਮਾ ਗਰਮ ਪੋਲੀਟੀਕਲ ਪਾਰਟੀਜ਼ ਦੇ ਲੋਕਾਂ ਲਈ ਹੈ ਵੈਸੇ ਪਹਿਲਾਂ ਨਾਲੋਂ ਚੋਣ ਇਹ ਸਾਰੀ ਬੋਰਿੰਗ ਜੀ ਅਤੇ ਠੰਡੀ ਜੀ ਹੈਗੀ ਆ ਚਲੋ ਜਿਨ੍ਹਾਂ ਨੇ ਜਿੱਤਣਾ ਜਿੱਤਣਾ ਜਿਨ੍ਹਾਂ ਨੇ ਹਾਰਨਾ ਅਤੇ ਮੇਰਾ ਖਿਆਲ ਆ 2-4 ਦਿਨਾਂ ਦੇ ਵਿੱਚ ਚੋਣ ਹੋਰ ਇੰਟਰਸਟਿੰਗ ਆ ਜਿਹੜੀ ਉਹ ਹੋਊਗੀ ਅਜੇ ਪੀਕ 'ਤੇ ਜਾਣਾ ਜੀ ਚੋਣ ਮੁਹਿੰਮ ਨੇ ਅਤੇ ਤੁਹਾਨੂੰ ਕੈਂਡੀਡੇਟਸ ਜਾਂ ਆਲੇ ਦੁਆਲੇ ਤੋਂ ਪਤਾ ਲੱਗ ਰਿਹਾ ਕਿ ਵੋਟਾਂ ਜਿਹੜੀਆਂ ਪਹਿਲਾਂ ਹੀ ਪਾਇਆ ਉਹ ਤਾਂ ਚੰਗਾ ਕਿਉਂਕਿ ਉਸ ਦਿਨ ਭੀੜ ਭੜੱਕਾ ਹੁੰਦਾ ਅਤੇ ਆਪਾਂ ਇੱਥੋਂ ਬਾਰੇ ਵੀ ਗੱਲ ਕਰਾਂਗੇ ਪਰ ਅਸੀਂ ਸ਼ਿਵਿੰਦਰ ਨੂੰ ਪਹਿਲਾਂ ਹੀ ਲਾਈਨ 'ਤੇ ਲੈ ਲਿਆ ਜੀ ਕੁਝ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਨੇ ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ ਮੇਰਾ ਖਿਆਲ ਉਹ ਲਾਈਨ ਜਿਹੜੀ ਹੈਗੀ ਆ ਉਹਨਾਂ ਦੀ ਸ਼ਾਇਦ ਨਹੀਂ ਜੁੜੀ ਕੋਈ ਗੱਲ ਨਹੀਂ ਜੀ ਆਪਾਂ ਗੱਲਬਾਤ ਕਰਦੇ ਜਾਂਦੇ ਹਾਂ ਕੱਲ੍ਹ ਪਰਸੋਂ ਦਾ ਮਸਲਾ ਜਿਹੜਾ ਉਹ ਕਾਫੀ ਭਖਿਆ ਹੋਇਆ ਜੀ ਓਵਰਆਲ ਜਿਹੜਾ ਕਰਪਸ਼ਨ ਦਾ ਮੁੱਦਾ ਉਹ ਇੱਕ ਵਾਰੀ ਧਿਆਨ ਦੇ ਵਿੱਚ ਆਇਆ ਫੇਰ ਅਤੇ ਲੋਕਾਂ ਨੂੰ ਐਂ ਲੱਗਣ ਲੱਗ ਗਿਆ ਵੀ ਸੱਚੀ ਜਿਹੜੇ ਮੰਤਰੀ ਨੇ ਉਹ ਤਾਂ ਬਹੁਤ ਕਰਪਸ਼ਨ ਕਰਦੇ ਨੇ ਬਿਲਕੁਲ ਜੀ ਜਿੱਡਾ ਵੱਡਾ ਅਹੁਦਾ ਉੱਦਾਂ ਵੱਡਾ ਗੱਫਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਭਾਰਤ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਕਿਹਦਾ ਅਹੁਦਾ ਅਤੇ ਗੱਫਾ ਜਿਹੜਾ ਕਿਹਨੂੰ ਵੱਡਾ ਜਾਣਾ ਇੱਕ ਦਿਨ ਇੱਕ ਸੱਜਣ ਲਾਈਨ 'ਤੇ ਆਏ ਸੀ ਅਤੇ ਉਹਨਾਂ ਨੇ ਥੋੜ੍ਹੀ ਜਿਹੀ ਇੰਡੀਕੇਸ਼ਨ ਦਿੱਤੀ ਸੀ ਕਹਿੰਦੇ ਜੀ ਬਈ ਫੌਜ ਦੇ ਵਿੱਚ ਕਰਪਸ਼ਨ ਨਹੀਂ ਚੱਲਦੀ ਇਹ ਪਹਿਲਾਂ ਵੀ ਆਪਣੀ ਮਿਸਕਨਸੈਪਸ਼ਨ ਸੀਗੀ ਇੱਕ ਜਾਂ ਇਸ ਤਰ੍ਹਾਂ ਕਹਿ ਲਓ ਮਿਸਕਨਸੈਪਸ਼ਨ ਨਹੀਂ ਸੀ ਫੌਜੀ ਕਿਉਂਕਿ ਜਿਹੜੇ ਨੀਚੇ ਵਾਲੇ ਰੈਂਕ ਵਾਲੇ ਹੁੰਦੇ ਆ ਬੜੇ ਮਿਹਨਤੀ ਹੁੰਦੇ ਆ ਅਤੇ ਡਿਸਿਪਲਨ ਦੇ ਵਿੱਚ ਹੁੰਦੇ ਆ ਅਤੇ ਉੱਪਰ ਵਾਲੇ ਰੈਂਕ ਵਾਲੇ ਹੁੰਦੇ ਆ ਉਹ ਵੀ ਬੜੇ ਡਿਸਿਪਲਨਡ ਹੁੰਦੇ ਨੇ ਅਤੇ ਪਹਿਲਾਂ ਕਾਫੀ ਸਾਲ ਪਹਿਲਾਂ 30-40 ਸਾਲ ਪਹਿਲਾਂ ਮਿਲਟਰੀ ਆ ਜਿਹੜੀ ਕਰਪਸ਼ਨ ਤੋਂ ਬਚੀ ਹੋਈ ਸੀਗੀ ਅਸੀਂ ਘਰੇ ਘਰੇ ਗੱਲਾਂ ਸੁਣਦੇ ਹੁੰਦੇ ਸੀ ਫੌਜੀਆਂ ਦੇ ਡਿਸਿਪਲਨ ਦੀਆਂ ਪਰ ਕਿਉਂਕਿ ਜਦੋਂ ਸਾਰੇ ਪਾਸੇ ਆਵਾ ਹੀ ਉੱਤਿਆ ਹੋਵੇ ਸਾਰਾ ਸਿਸਟਮ ਆ ਜਿਹੜਾ ਉਹ ਹੀ ਗਰਕ ਗਿਆ ਹੋਵੇ ਅਤੇ ਫਿਰ ਇਕੱਲਾ ਕਹਿਰਾ ਕੋਈ ਮਹਿਕਮਾ ਕੋਈ ਡਿਪਾਰਟਮੈਂਟ ਆ ਜਿਹੜਾ ਰਹਿ ਨਹੀਂ ਸਕਦਾ ਅਸੀਂ ਵੱਡੀਆਂ ਵੱਡੀਆਂ ਖਬਰਾਂ ਸੁਣਦੇ ਰਹੇ ਹਾਂ ਵੀ ਬੋਫਰਜ਼ ਤੋਪਾਂ ਦੇ ਮਸਲੇ 'ਚ ਇੰਨਾ ਕਮਿਸ਼ਨ ਖਾਧਾ ਗਿਆ ਰਫੈਲ ਜਿਹੜੇ ਐਰੋਪਲੇਨਸ ਆਏ ਸੀ ਉਹਦੇ 'ਚ ਇੰਨਾ ਕਮਿਸ਼ਨ ਖਾਧਾ ਗਿਆ ਅਤੇ ਇਸ ਕਰਕੇ ਮਤਲਬ ਸਾਰਾ ਸਿਸਟਮ ਹੀ ਉੱਥੇ ਕਰਪਟ ਹੋਇਆ ਹੋਇਆ ਇੰਨਾ ਕਰਪਟ ਹੋਇਆ ਹੋਇਆ ਵੀ ਆਮ ਆਦਮੀ ਨੇ ਇਹਨੂੰ ਐਕਸੈਪਟ ਕਰ ਲਿਆ ਆਪਾਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਇੱਕ ਦਿਨ ਬਈ ਉਹਦੀ ਜ਼ਿੰਦਗੀ ਦੇ ਵਿੱਚ ਇੰਨੀ ਦਖਲਅੰਦਾਜ਼ੀ ਹੋ ਗਈ ਆ ਕਰਪਸ਼ਨ ਦੀ, ਆਮ ਬੰਦਾ ਇਹਨੂੰ ਬੁਰਾ ਨਹੀਂ ਸਮਝਦਾ ਕਰਪਸ਼ਨ ਨੂੰ। ਮੈਂ ਤਾਂ ਇਹ ਵੀ ਗੱਲ ਕੀਤੀ ਸੀ ਵੀ ਕਿਤੇ ਰਿਸ਼ਤਾ ਕਰਨਾ ਹੋਵੇ ਨਾ, ਉਹ ਇਹ ਪੁੱਛਦੇ ਨੇ ਬਈ ਮੁੰਡੇ ਨੂੰ ਵੀ ਮੁੰਡਾ ਕਮਾਉਂਦਾ ਕੀ ਆ, ਨਹੀਂ ਜੀ ਕਮਾਉਂਦੇ ਛੱਡੋ ਉੱਤੋਂ ਕਿੰਨਾ ਬਣਾਉਂਦਾ, ਇਹ ਗੱਲ ਆ ਜਿਹੜੀ ਉਹ ਚੱਲਦੀ ਹੁੰਦੀ ਆ। ਅਤੇ ਪਰ ਸਮੱਸਿਆ ਇਹ ਹੈ ਕਿ ਜਦੋਂ ਸਾਨੂੰ ਲੋੜ ਹੁੰਦੀ ਹੈ ਆਮ ਬੰਦੇ ਨੂੰ, ਅਤੇ ਜਦੋਂ ਉਹ ਕੋਈ ਪੈਸੇ ਮੰਗਦਾ ਨਾ ਕੋਈ ਹੋਰ ਬੈਠਾ, ਸਾਨੂੰ ਕਰਪਸ਼ਨ ਉਦੋਂ ਹੀ ਨਜ਼ਰ ਆਉਂਦੀ ਆ। ਜਦੋਂ ਅਸੀਂ ਲੈਂਦੇ ਹਾਂ ਪੈਸੇ ਕਿਸੇ ਕੰਮ ਦੇ, ਉਦੋਂ ਸਾਨੂੰ ਕਰਪਸ਼ਨ ਆ ਜਿਹੜੀ ਨਿਗਾਹ ਨਹੀਂ ਆਉਂਦੀ। ਇੱਕ ਸੁਸਾਇਟੀ ਦਾ ਨੋਰਮ ਬਣ ਗਿਆ, ਸੁਸਾਇਟੀ ਦਾ ਇੱਕ ਨਾ ਰਵਾਇਤ ਹੀ ਬਣ ਗਈ ਆ ਬਈ ਇੰਨੇ ਪੈਸੇ ਅਤੇ ਫੀਸ ਹੈ ਇੰਨੀ, ਜਿਹੜੀ ਤਨਖਾਹ ਹੈ ਉਹ ਤਾਂ ਸਾਨੂੰ ਕੰਮ ਦੇ ਘੰਟਿਆਂ ਦੀ ਮਿਲਦੀ ਹੈ ਅਤੇ ਕੰਮ ਦੇ ਪੈਸੇ ਅੱਡ ਮਿਲਦੇ। ਮੈਂ ਉੱਥੋਂ ਦੀ ਗੱਲਬਾਤ ਕਰ ਰਿਹਾ, ਅਤੇ ਇਸ ਕਰਕੇ ਲੋਕਾਂ ਨੇ ਐਕਸੈਪਟ ਕਰ ਲਿਆ ਇਹਨੂੰ ਵੀ ਉੱਤੋਂ ਪੈਸੇ ਕਿੰਨੇ ਬਣਦੇ ਨੇ। ਹੁਣ ਕਿਉਂਕਿ ਆਮ ਬੰਦਾ ਜਿਹੜਾ, ਮੈਂ ਉਸ ਦਿਨ ਗੱਲ ਕੀਤੀ ਸੀ ਬਈ ਸਿਸਟਮ ਇਹੋ ਜਿਹਾ ਬਣ ਗਿਆ ਵੀ ਏ ਬੀ ਨੂੰ ਐਕਸਪਲੋਇਟ ਕਰਦਾ, ਬੀ ਸੀ ਨੂੰ ਐਕਸਪਲੋਇਟ ਕਰਦਾ, ਸੀ ਡੀ ਨੂੰ ਐਕਸਪਲੋਇਟ ਕਰਦਾ, ਅਤੇ ਇਸ ਪੌੜੀ ਦੇ ਥੱਲੇ ਵਾਲੇ ਡੰਡੇ 'ਤੇ ਆਮ ਬੰਦਾ ਮਜ਼ਦੂਰ ਅਤੇ ਕਿਸਾਨ ਜਿਹੜਾ ਮਿਹਨਤ ਕਰਦਾ ਉਹ ਕਿਸੇ ਨੂੰ ਐਕਸਪਲੋਇਟ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਇਹ ਵੱਧ ਚੁਭਦੀ ਆ, ਹਾਲਾਂਕਿ ਜਦੋਂ ਦਾ ਕੀ ਕਿਸੇ ਦਾ ਵੀ ਲੱਗਦਾ, ਕਿਉਂਕਿ ਸਿਸਟਮ ਦਾ ਇੱਕ ਨਾ ਇਹ ਖਾਸੀਅਤ ਹੀ ਬਣ ਗਈ ਆ ਬਸ, ਕਰਪਸ਼ਨ ਆ ਜਿਹੜੀ। ਜਿਹੜਾ ਇਮਾਨਦਾਰ ਬੰਦਾ ਉਹਦੇ ਲਈ ਰਹਿਣਾ ਬਹੁਤ ਔਖਾ, ਪਰ ਸੁਣਨ ਨੂੰ ਇਮਾਨਦਾਰੀ ਸ਼ਬਦ ਬੜਾ ਚੰਗਾ ਲੱਗਦਾ। ਇਸ ਕਰਕੇ ਜਿਹੜੀਆਂ ਜਮਾਤਾਂ ਨੇ, ਹਾਕਮ ਜਮਾਤਾਂ ਖਾਸ ਕਰਕੇ, ਉਹ ਇਮਾਨਦਾਰੀ ਸ਼ਬਦ ਨੂੰ ਤਾਂ ਉਵੇਂ ਹੀ ਬਰਕਰਾਰ ਰੱਖ ਰਹੀ ਹੈ ਇਹਦੀ ਸ਼ਾਨ ਨੂੰ, ਵੀ ਕਿਤੇ ਨਾ ਕਿਤੇ ਕੋਈ ਪਟਾਕਾ ਜਿਹਾ ਪਾ ਦਿੰਦੇ ਆ, ਕੋਈ ਧਮਾਕਾ ਜਿਹਾ ਕਰ ਦਿੰਦੇ ਆ ਵੀ ਦੇਖੋ ਅਸੀਂ ਤਾਂ ਸਾਫ਼ ਸੁਥਰੇ ਹਾਂ, ਆਹ ਦੇਖੋ ਕਰਪਸ਼ਨ ਕਰਨ ਵਾਲੇ ਨੂੰ ਫੜ ਲਿਆ। ਚੰਗੀ ਗੱਲ ਆ, ਫੜ ਲਿਆ ਤਾਂ ਅੱਜ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਸ਼ਿਵਿੰਦਰ ਨਾਲ, ਬਹੁਤ ਚੰਗੀ ਗੱਲ ਆ। ਪਰ ਕਰਪਸ਼ਨ ਖਿਲਾਫ਼ ਲੜਨ ਲਈ ਇੱਕ ਪੂਰੀ ਦੀ ਪੂਰੀ ਪਲੈਨਿੰਗ ਅਤੇ ਸਟ੍ਰੈਟਜੀ ਦੀ ਜ਼ਰੂਰਤ ਹੁੰਦੀ ਆ। ਆਪ ਕਰਪਸ਼ਨ ਕਰਕੇ ਜੇ ਕੋਈ ਥਾਪੀਆਂ ਮਾਰੀ ਜਾਵੇ ਵੀ ਮੈਂ ਫਲਾਨੇ ਕਰਪਸ਼ਨ ਕਰਨ ਨੂੰ ਫੜ ਲਿਆ, ਤਾਂ ਉਹ ਗੱਲ ਜੀ ਨਹੀਂ ਬਣਦੀ। ਹਾਂ, ਆਮ ਲੋਕਾਂ ਦੀ ਜ਼ਿੰਦਗੀ ਸੌਖੀ ਹੁੰਦੀ ਆ ਜੇ ਕਰਪਸ਼ਨ ਨਾ ਹੋਵੇ। ਫੜੇ ਜਾਣੇ ਚਾਹੀਦੇ ਆ ਕਰਪਸ਼ਨ ਕਰਨ ਵਾਲੇ, ਪਰ ਜੇ ਸਿਸਟਮ ਹੀ ਕਰਪਸ਼ਨ ਦੇ ਉੱਤੇ ਆਧਾਰਿਤ ਆ ਅਤੇ ਇੱਕ ਅੱਧਾ ਜਿਹੜਾ ਬੰਦਾ ਫੜਿਆ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋ ਸਕਦਾ। ਖੈਰ, ਆਪਾਂ ਬੜੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਸ਼ਿਵਿੰਦਰ ਨਾਲ, ਸਾਡੇ ਨਾਲ ਲਾਈਨ ਦੇ ਉੱਤੇ ਹੈਗੇ ਨੇ ਸ਼ਿਵਿੰਦਰ ਜੀ, ਪਹਿਲਾਂ ਲਾਈਨ ਜੁੜੀ ਨਹੀਂ ਸੀ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰ ਚਨੀਤ, ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼। ਪਹਿਲਾਂ ਸਾਡੇ ਕੋਈ ਮਾੜੀ ਮੋਟੀ, ਮੇਰਾ ਖਿਆਲ ਮੈਥੋਂ ਹੀ ਇੱਧਰੋਂ ਕੋਈ ਪ੍ਰੋਬਲਮ ਸੀਗੀ। ਮੈਂ ਗੱਲਬਾਤ ਕਰ ਰਿਹਾ ਸੀ ਜੀ ਕਰਪਸ਼ਨ ਬਾਰੇ। ਬੜੀ ਚੰਗੀ ਗੱਲ ਆ ਜੀ, ਲੋਕ ਖੁਸ਼ ਨੇ ਕਿ ਪੰਜਾਬ ਦੇ ਇੱਕ ਸਿਹਤ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਫੜਿਆ। ਚੰਗੀ ਗੱਲ ਤਾਂ ਬਹੁਤ ਆ ਇਹ, ਸਾਰਿਆਂ ਲਈ ਖੁਸ਼ੀ ਦੀ ਗੱਲ ਆ। ਚਲੋ ਉਹੀ ਬੰਦੇ ਨੂੰ ਚਾਅ ਜਾ ਚੜ੍ਹ ਜਾਂਦਾ ਵੀ ਅੱਗੇ ਛੋਟਿਆਂ ਨੂੰ ਫੜਦੇ ਸੀ, ਹੁਣ ਕਿਸੇ ਨਾ ਕਿਸੇ ਨੂੰ ਹੋਰ ਨੂੰ ਵੀ ਹੱਥ ਪਾਇਆ, ਹੈ ਨਾ? ਅਤੇ ਤੁਸੀਂ ਇਹਦੇ ਬਾਰੇ ਆਪਣਾ ਪੂਰਾ ਨਜ਼ਰੀਆ ਦੱਸੋ ਜੀ, ਕੀ ਸੱਚੀ ਮੁੱਚੀ ਅਸੀਂ ਆਸ ਕਰੀਏ ਕਿ ਪੰਜਾਬ ਦੇ ਵਿੱਚ ਕਰਪਸ਼ਨ ਆ ਜਿਹੜੀ ਹੁਣ ਹਟੂਗੀ? ਕਿਉਂਕਿ ਕਈਆਂ ਨੇ ਤਾਂ ਕਮੈਂਟ ਵੀ ਪਾਇਆ ਵੀ ਕਾਂ ਮਾਰ ਕੇ ਟੰਗ ਦਾ ਖੇਤ ਦੇ ਵਿੱਚ, ਅਤੇ ਬਾਕੀ ਹੁਣ ਬਾਕੀ ਡਰਨਗੇ। ਕੀ ਲੱਗਦਾ ਤੁਹਾਨੂੰ ਸ਼ਿਵਿੰਦਰ ਜੀ?
ਚਰਨੀ, ਦੇਖੋ ਹਾਲੇ ਤੱਕ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਉਹ ਜਾਣਕਾਰੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਥਰੂ ਹੀ ਆਈ ਹੈ ਵੀ ਵਿਜੇ ਸਿੰਗਲਾ ਜਿਹੜਾ ਹੈਗਾ ਆਪਣੇ ਹਰੇਕ ਕੰਮ ਦੇ ਵਿੱਚ 1% ਕਮਿਸ਼ਨ ਲੈਂਦਾ ਹੁੰਦਾ ਸੀ। ਅਧਿਕਾਰੀਆਂ ਨੇ ਸ਼ਿਕਾਇਤ ਕੀਤੀ, ਭਗਵੰਤ ਮਾਨ ਦਾ ਦਾਅਵਾ ਵੀ ਇੱਕ ਆਡੀਓ ਦੇ ਰਾਹੀਂ ਅਸੀਂ ਸਟਿੰਗ ਓਪਰੇਸ਼ਨ ਕੀਤਾ ਜਿਹਦੇ ਤਹਿਤ ਇਹ ਸੱਚ ਸਾਹਮਣੇ ਆਇਆ, ਪਰ ਉਹ ਆਡੀਓ ਸਾਡੇ ਕੋਲ ਨਹੀਂ ਅਜੇ ਤੱਕ ਆਈ ਹੈਗੀ। ਇੱਕ ਤਾਂ ਇਹ ਚੀਜ਼ ਹੈਗੀ ਆ, ਅਸੀਂ ਫਿਲਹਾਲ ਜਿਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ ਉਹ ਉਸੇ ਜਾਣਕਾਰੀ ਦੇ ਆਧਾਰ ਤੇ ਗੱਲ ਕਰ ਸਕਦੇ ਹਾਂ ਵੀ ਇਹ ਜੇਕਰ ਏਦਾਂ ਦੀ ਗੱਲ ਹੋਈ ਹੈ ਇਹ ਚੰਗਾ, ਇਹਦਾ ਸਵਾਗਤ ਕਰਨਾ ਬਣਦਾ ਕਿ ਇਹ ਸਵਾਗਤ ਯੋਗ ਕਦਮ ਹੈਗਾ। ਇਹਦੇ ਨਾਲ ਅਸੀਂ ਜਿਹੜਾ ਹੈਗਾ ਆਸ ਕਰਦੇ ਹਾਂ ਵੀ ਅੱਗੇ ਤੋਂ ਵੀ ਜਿਹੜਾ ਹੈਗਾ ਸਰਕਾਰ ਇਮਾਨਦਾਰੀ ਵਰਤੂਗੀ, ਇਹਦੇ ਨਾਲ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਇਹਦਾ ਲੋਕਾਂ 'ਚ ਕੱਦ ਵੀ ਵਧੇਗਾ, ਕੋਈ ਸ਼ੱਕ ਨਹੀਂ ਹੈਗਾ। ਲੋਕਾਂ ਨੂੰ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਇੱਕ ਆਧਾਰ ਵੀ ਬਣੂਗਾ, ਉਹ ਬਣਿਆ ਵੀ ਹੈਗਾ ਵਾ ਜਿਵੇਂ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਹੈ। ਪਰ ਜਿਹੜੀਆਂ ਗੱਲਾਂ ਆਲੇ ਦੁਆਲੇ, ਕਿਉਂਕਿ ਅਸੀਂ ਸਿਰਫ ਇੱਥੇ ਤੱਕ ਕਹਿ ਕੇ ਨਹੀਂ ਸਾਰ ਸਕਦੇ ਵੀ ਬਹੁਤ ਵਧੀਆ ਹੋਇਆ, ਪਰ ਕੁਝ ਆਲੇ ਦੁਆਲੇ ਜਿਹੜੇ ਕਈ ਸਾਰੇ ਸਵਾਲ ਨੇ ਜਿਹੜੇ ਇੱਕ ਜਰਨਲਿਸਟ ਨੂੰ ਕਰਨੇ ਵੀ ਬਣਦੇ ਨੇ, ਜਿਹੜੇ ਸਵਾਲ ਇੱਕਦਮ ਪੈਦਾ ਹੁੰਦੇ ਨੇ ਲਗਭਗ ਤੁਹਾਨੂੰ ਬਹੁਤ ਘੱਟ ਲੋਕਾਂ ਨੂੰ ਯਾਦ ਹੋਣਾ, ਇਸੇ ਤਰ੍ਹਾਂ ਦੀ ਕਾਰਵਾਈ ਨਾ 2015 ਦੇ ਵਿੱਚ ਕੇਜਰੀਵਾਲ ਨੇ ਵੀ ਆਪਣੇ ਇੱਕ ਮੰਤਰੀ ਉੱਤੇ ਕੀਤੀ ਸੀਗੀ, ਬਿਲਕੁਲ ਇਸੇ ਤਰ੍ਹਾਂ ਦੀ ਕਰਪਸ਼ਨ ਦਾ ਦੋਸ਼ ਲਾਇਆ ਸੀ। ਉਹਦੀ ਵੀ ਆਡੀਓ ਉਸ ਤਰ੍ਹਾਂ ਰੂਪ ਚ ਸਾਹਮਣੇ ਨਹੀਂ ਆਈ ਸੀ ਜਿੱਥੇ ਤੱਕ ਮੇਰੀ ਯਾਦਦਾਸ਼ਤ ਕੰਮ ਕਰਦੀ ਆ। ਉਦੋਂ ਕੁਝ ਲੋਕਾਂ ਦਾ ਕਹਿਣਾ ਸੀ ਵੀ ਕੇਜਰੀਵਾਲ ਨੇ ਆਪਣੀ ਭਲ ਖੱਟਣ ਲਈ ਇਹ ਕੰਮ ਕੀਤਾ, ਲੇਕਿਨ ਕੇਜਰੀਵਾਲ ਦੇ ਪੱਖ ਵਾਲਿਆਂ ਨੇ ਕਿਹਾ ਸੀ ਕਿ ਨਹੀਂ, ਇਹਨਾਂ ਨੇ ਸੱਚੀ ਕਾਰਵਾਈ ਕੀਤੀ ਆ। ਹੁਣ ਪੰਜਾਬ ਦੇ ਪ੍ਰਸੰਗ 'ਚ ਦੇਖੋ ਕੁਝ ਸਵਾਲ ਚੰਨੀ ਤੇ ਨੇ ਵੀ ਜਦੋਂ ਇਹ ਟਿਕਟਾਂ ਦੀ ਵੰਡ ਵੰਡਾਈ ਹੋਈ ਉਦੋਂ ਦੋਸ਼ ਲੱਗਿਆ ਕਿ ਇਹਨਾਂ ਨੇ ਟਿਕਟਾਂ ਬਦਲੇ ਜਿਹੜੇ ਪੈਸੇ ਲਏ ਨੇ। ਆਸ਼ੂ ਬੰਗੜ ਨਾਂ ਦਾ ਇਹਨਾਂ ਦਾ ਇੱਕ ਬੰਦਾ ਸੀ, ਇਹਨੂੰ ਟਿਕਟ ਵੀ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਉਹਨੇ ਫਿਰ ਵੀ ਦੋਸ਼ ਲਾਇਆ ਕਿ ਮੇਰੇ ਟਿਕਟ ਲੈ ਕੇ ਵੀ ਉਹਨੇ ਦੋਸ਼ ਲਾਇਆ ਵੀ ਮੇਰੇ ਕੋਲੋਂ 2 ਕਰੋੜ ਰੁਪਇਆ ਮੰਗਿਆ ਗਿਆ ਸੀ। ਆਪ ਦੇ ਵੱਡੇ ਲੀਡਰਾਂ ਉੱਤੇ ਦੋਸ਼ ਲਾਏ ਸੀ ਤੇ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ ਸੀਗਾ। ਫਿਰ ਚੋਣਾਂ ਤੋਂ ਕੁਛ ਦਿਨ ਪਹਿਲਾਂ ਹੀ ਜਲੰਧਰ ਤੋਂ ਵੀ ਇੱਕ ਭਾਈ ਸਾਹਿਬ ਨੇ ਕਿਹਾ ਵੀ ਕੇਜਰੀਵਾਲ ਦੀ ਬਹੁਤ ਨਜ਼ਦੀਕੀ ਇਸ ਤਰ੍ਹਾਂ ਉੱਤੇ ਦੋਸ਼ ਲਾਏ। ਹੁਣ ਸਵਾਲ ਹੈ ਕਿ ਜੇ ਤੁਹਾਡੇ ਤੋਂ ਦੋਸ਼ ਲੱਗਦੇ ਨਾ ਤੁਸੀਂ ਸਪਸ਼ਟੀਕਰਨ ਦਿੰਦੇ ਹੋ ਵੀ ਦੇਖੋ ਇਹ ਬਕਵਾਸ ਆ, ਇਹ ਬਿਲਕੁਲ ਸਹੀ ਨਹੀਂ ਹੈਗਾ। ਉਦੋਂ ਕੋਈ ਆਮ ਆਦਮੀ ਪਾਰਟੀ ਨੇ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਨਹੀਂ ਸਮਝੀ। ਤੇ ਦੂਜੇ ਪਾਸੇ ਚੋਣਾਂ ਤੋਂ ਬਾਅਦ ਕੇਜਰੀਵਾਲ ਹਿਮਾਚਲ ਵਿੱਚ ਜਾ ਕੇ ਕਹਿੰਦੇ ਕਿ ਅਸੀਂ 10 ਦਿਨਾਂ 'ਚ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ। ਹੁਣ ਕੋਈ ਕਰਪਸ਼ਨ ਨਹੀਂ ਹੈਗੀ। ਇੱਕ ਤਾਂ ਚੀਜ਼ ਸਾਫ਼ ਹੈ ਕਿ ਜਦੋਂ ਮੰਤਰੀ ਸਾਹਿਬ ਕਰਪਸ਼ਨ ਵਿੱਚ ਆਏ ਨੇ, ਜਿਵੇਂ ਸਾਨੂੰ ਮੁੱਖ ਮੰਤਰੀ ਨੇ ਦੱਸਿਆ ਵੀ ਉਹਨਾਂ ਨੇ ਕਰਪਸ਼ਨ ਕੀਤੀ ਆ, ਤੇ ਇਹਦਾ ਸਾਫ਼ ਵੀ ਕਰਪਸ਼ਨ ਖਤਮ ਨਹੀਂ ਹੋਈ। ਕਰਪਸ਼ਨ ਤਾਂ ਸਗੋਂ ਮੰਤਰੀ ਵੀ ਫੜਿਆ ਗਿਆ, ਤਾਂ ਮਤਲਬ ਇਹ ਵੀ ਕਰਪਸ਼ਨ ਹਾਲੇ ਚੱਲ ਰਹੀ ਹੈ, ਨੰਬਰ ਇੱਕ। ਨੰਬਰ 2 ਇਹ ਹੈਗਾ ਕਿ ਦੋਸ਼ MLAs ਦੇ ਵੀ ਉੱਤੇ ਲੱਗ ਰਹੇ ਨੇ ਵੀ ਉਹ ਲੋਕਲ ਲੈਵਲ ਤੇ ਕੰਮ ਕਰਦੇ ਨੇ। ਕੱਲ੍ਹ ਹੀ ਖ਼ਬਰ ਇੱਕ ਪੱਟੀ ਤੋਂ ਆਈ ਹੈ ਵੀ ਇੱਕ ਆਪ ਦਾ ਲੋਕਲ ਲੈਵਲ ਤੋਂ ਵਰਕਰ ਇੱਕ ਮੰਤਰੀ ਦਾ PA ਬਣ ਕੇ ਲੋਕਾਂ ਨੂੰ ਧਮਕਾਉਂਦਾ ਵੀ ਸੀ ਤੇ ਉਹਨਾਂ ਤੋਂ ਕੋਈ ਪੈਸੇ ਵੀ ਮੰਗਦਾ ਰਿਹਾ। ਹਾਲ ਦੀ ਕਿਹੜੀ ਮੁਕੱਦਮਾ ਦਰਜ ਨਹੀਂ ਹੋਇਆ ਹੈਗਾ। ਤੇ ਕਿ ਸਵਾਲ ਇਹ ਹੈਗਾ ਵੀ ਉੱਥੇ ਤੱਕ ਹੀ ਗਾਜ ਕਿਵੇਂ ਜਾਊਗੀ, ਜਾਊ ਅਜੇ ਤੱਕ ਗਈ ਕਿਉਂ ਨੀ, ਜੇ ਕਦੋਂ ਜਾਊਗੀ। ਫਿਰ 1-2 ਮੰਤਰੀ ਵੀ ਘਿਰੇ ਹਾਲੇ ਸਵਾਲਾਂ ਦੇ ਘਿਰੇ ਛੋੜ ਦੇ ਕਿ ਆਉਂਦੇ ਦਿਨਾਂ 'ਚ ਉਹਨਾਂ ਉੱਤੇ ਵੀ ਗਾਜ ਟਿਕੂਗੀ। ਫਿਰ ਮਾਈਨਿੰਗ ਦਾ ਮਾਮਲਾ ਵੀ ਚੱਲ ਰਿਹਾ ਹੈਗਾ ਵੀ ਜਿਹੜਾ ਮਾਈਨਿੰਗ ਉਸੇ ਤਰ੍ਹਾਂ ਚੱਲ ਰਹੀ ਹੈ, ਉਹ ਸਵਾਲ ਜਿਹੜਾ ਖੜਾ ਅਜੇ ਵੀ ਹੈ। ਸਭ ਤੋਂ ਵੱਡੀ ਚੀਜ਼ ਰਾਘਵ ਚੱਡੇ ਉੱਤੇ ਬਹੁਤ ਸੰਗੀਨ ਦੋਸ਼ ਲੱਗੇ ਸੀਗੇ। ਰਾਜਸਭਾ ਦੀਆਂ ਟਿਕਟਾਂ ਵਿੱਚ ਤਾਂ ਸ਼ਰੇਆਮ ਫੰਡਿੰਗ ਦਾ ਕੰਮ ਹੋਇਆ, ਤੇ ਹੁਣ ਤੁਸੀਂ ਸ਼ਰੇਆਮ ਜਿਹੜੀ ਫੰਡਿੰਗ ਰਾਜਸਭਾ ਲਈ, ਜਿਹਨੂੰ ਤੇ ਆਪ ਵੀ ਮੰਨਦੇ ਨੇ ਕਿ ਹਾਂ ਅਸੀਂ ਫੰਡਿੰਗ ਲੈ ਕੇ, ਤੇ ਮਤਲਬ ਹੈ ਤਾਂ ਉਹ ਕਰਪਸ਼ਨ ਹੀ ਹੈ ਇੱਕ ਤਰ੍ਹਾਂ ਦੀ ਵੀ ਟਿਕਟਾਂ ਦਿੱਤੀਆਂ ਨੇ ਇਹਨਾਂ ਦੇ ਆਪ ਵੱਡੇ ਲੀਡਰ ਮੰਨਦੇ ਨੇ, ਖਾਸ ਕਰਕੇ ਦਿੱਲੀ ਵਾਲੀ ਰਾਜਸਭਾ ਦੀਆਂ ਟਿਕਟਾਂ ਦੇ ਮੁੱਦੇ ਦੇ ਉੱਤੇ। ਹੁਣ ਸਵਾਲ ਇਹ ਹੈਗਾ ਵੀ ਉਦੋਂ ਤੁਹਾਡੀ ਜਿਹੜੀ ਜ਼ਿਆਦਾਦਾਰੀ ਸਵਾਲਾਂ ਦੇ ਘੇਰੇ ਆ ਜਾਂਦੀ ਹੈ, ਪਰ ਫਿਰ ਵੀ ਅਸੀਂ ਇਹ ਸਾਰੇ ਸਵਾਲਾਂ ਨੂੰ ਪਰੇ ਰੱਖਦੇ ਹੋਏ ਕਹਿੰਦੇ ਕਿ ਚਲੋ ਭਗਵੰਤ ਮਾਨ ਨੇ ਇੱਕ ਇਨੀਸ਼ੀਏਟਿਵ ਲਿਆ, ਚੰਗੀ ਗੱਲ ਆ, ਪਰ ਉਹ ਆਡੀਓ ਲੋਕਾਂ ਕੋਲ ਸਾਹਮਣੇ ਆਉਣੀ ਚਾਹੀਦੀ ਹੈ, ਉਹਦੀ ਬਕਾਇਦਾ ਇੱਕ ਜਾਂਚ ਹੋ ਕੇ ਸਾਹਮਣੇ ਆਉਣੀ ਚਾਹੀਦੀ, ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗੇ, ਕਿਉਂਕਿ ਇਹਦੇ ਵੀ 2-3 ਤਰ੍ਹਾਂ ਦੇ ਪੱਖ ਆ ਰਹੇ ਹੈਗੇ ਨੇ। ਦੇਖੋ ਪਰ ਇੱਕ ਪੱਖ ਤਾਂ ਆ ਰਿਹਾ ਹੈਗਾ ਵਾ ਸ਼ਿਫਟ ਕਰਨ ਵਾਲਿਆਂ ਦਾ, ਕਾਂਗਰਸ ਪਾਰਟੀ ਦੇ ਵਿੱਚ ਵੀ 2 ਤਰ੍ਹਾਂ ਦੀ ਰਾਵਾਂ ਨੇ, ਸਿੱਧੂ ਗਰੁੱਪ ਨੇ ਸ਼ਿਫਟ ਕੀਤੀ ਹੈ, ਤੇ ਇਸੇ ਤਰ੍ਹਾਂ ਰਾਜਕੁਮਾਰ ਵੇਰਕਾ ਨੇ ਕਿਹਾ ਵੀ ਨਹੀਂ ਅਸਲ ਵਿੱਚ ਨਾ ਮੁੱਦਾ ਹੈਗਾ ਵਾ ਇਹਨਾਂ ਦਾ ਆਪਣਾ ਮੁੱਦਾ ਹੈਗਾ ਸੀ, ਹਿੱਸੇਪੱਤੀ ਦਾ ਮੁੱਦਾ ਸੀ ਜਿਹਨੂੰ ਲੈ ਕੇ ਇਸ ਸਿੰਗਲੇ ਨੂੰ ਜਿਹੜਾ ਟਾਰਗੇਟ ਕੀਤਾ ਗਿਆ। ਇੱਕ ਪੱਖ ਹੋਰ ਵੀ ਆ ਰਿਹਾ ਚਰਨਜੀਤ, ਉਹ ਅਜੇ ਤੱਕ ਅਥੈਂਟਿਕ ਕਿੰਨਾ ਕਿ ਸਾਨੂੰ ਨਹੀਂ ਪਤਾ ਕਿ ਉਹਦੇ 'ਤੇ ਕੰਮ ਹੋਣਾ ਬਾਕੀ ਹੈ, ਪਰ ਉਹਦੇ ਬਾਰੇ ਸੋਚਣਾ ਜ਼ਰੂਰ ਬਣਦਾ ਹੈਗਾ। ਉਹ ਕੀ ਆ ਰਿਹਾ ਹੈਗਾ ਕਿ ਜਿਹੜਾ ਦਿੱਲੀ ਦੇ ਵਿੱਚ ਦਿੱਲੀ ਨਾਲ ਪੈਸੇ ਦਾ ਲੈਣ ਦੇਣ ਸੀਗਾ, ਤੇ ਸਿੰਗਲਾ ਜਿਹੜਾ ਹੈਗਾ ਵਾ ਉਹਦਾ ਰਿਸ਼ਤੇਦਾਰ, ਜਿਹੜਾ ਰਿਸ਼ਤੇਦਾਰ ਹੈਗਾ ਇੱਕ ਵੱਡੀ ਜਿਹੜੀ ਕੰਸਟਰਕਸ਼ਨ ਜਿਹੜੀ ਕੰਪਨੀ ਦੇ ਮਾਲਕ ਦੇ ਨਾਲ ਇਹਦਾ ਇਹ ਜੀਜਾ ਵਾ, ਤੇ ਉਹਨੇ ਹੀ ਮੈਨੂੰ ਮੰਤਰੀ ਬਣਾਇਆ ਸੀ, ਉਹਦੇ ਨਾਲ ਹੀ ਕੋਈ ਇਹਨਾਂ ਦੀ ਦਿੱਲੀ ਵਾਲੀ ਹਾਈਕਮਾਨ ਦਾ ਜਿਹੜਾ ਰੌਲਾ ਰੱਪਾ ਜਿਹਦੇ ਕਰਕੇ ਮਤਲਬ ਅੜਿੱਕੇ ਆਇਆ। ਮੈਨੂੰ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕੁਛ ਨਹੀਂ ਪਤਾ, ਪਰ ਅਸੀਂ ਕਹਿੰਦੇ ਵੀ ਇਹ ਸਾਰੇ ਸਵਾਲਾਂ ਦੇ ਰੂਬਰੂ ਹੋਣਾ ਵੀ ਬਣਦਾ ਹੈਗਾ ਸਰਕਾਰ ਵੱਲੋਂ, ਵੀ ਇਹਨਾਂ ਦਾ ਜਵਾਬ ਦੇਣੇ ਵੀ ਬਣਦੇ ਨੇ। ਤੇ ਦੂਜੇ ਪਾਸੇ ਘੱਟੋ ਘੱਟ ਹੋਰ ਨਾ ਸਹੀ ਹੋਰ ਛੱਡੋ, ਇਹ ਜਿਹੜੀ ਆਡੀਓ ਕਲਿੱਪ ਹੈ ਨਾ, ਆਡੀਓ ਕਲਿੱਪ ਜਨਤਕ ਕਰਨ ਵਿੱਚ ਕੋਈ ਉਹ ਬੁਰਾਈ ਨਹੀਂ ਹੈਗੀ, ਉਹ ਆਡੀਓ ਕਲਿੱਪ ਜਨਤਕ ਹੋ ਜਾਵੇ। ਤੇ ਰਹੀ ਗੱਲ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ ਦਾ ਜਿਹੜਾ ਨਾ ਜਿਹੜੀਆਂ ਜੜ੍ਹਾਂ ਨੇ ਉਹ ਤੁਹਾਡੇ ਸਿਸਟਮ ਨਾਲ ਜੁੜੀਆਂ ਹੁੰਦੀਆਂ, ਉਹ ਸਿਸਟਮ ਤੋਂ ਤੁਸੀਂ ਕਿਵੇਂ ਨਜਾਤ ਦਿਵਾਉਂਦੇ ਹੋ, ਉਹ ਸਿਸਟਮ ਨੂੰ ਚੇਂਜ ਕਰਨ ਲਈ ਤੁਸੀਂ ਕੀ ਕਰਦੇ ਹੈਗੇ ਹੋ, ਇਹ ਸਵਾਲ ਨੇ। ਇਹਦੇ ਦੌਰਾਨ ਇੱਕ ਲੋਕਾਂ ਲਈ ਵੀ ਸਵਾਲ ਹੈ, ਮੈਂ ਦੇਖਿਆ ਵੀ ਕੱਲ੍ਹ ਨਾ ਲੋਕਾਂ ਨੇ ਸਿਫਤਾਂ ਕਰਦੇ ਕਰਦੇ ਇਹ ਵੀ ਕਹਿਤਾ ਵੀ ਮੈਂ ਅਸੀਂ ਭਗਵੰਤ ਮਾਨ ਨੂੰ ਜੀ ਸਜਦਾ ਕਰਦੇ ਹਾਂ, ਮੱਥਾ ਟੇਕਦੇ ਹਾਂ, ਫਲਾਨਾ ਕਰਦੇ ਹਾਂ। ਦੇਖੋ ਇਹ ਜਿਹੜੀਆਂ ਅਲਾਮਤਾਂ ਬੜੀਆਂ ਖਤਰਨਾਕ ਨੇ ਸਜਦਾ ਕਰਨ ਦੇ, ਪ੍ਰਸ਼ੰਸਾ ਕਰੋ, ਅਸੀਂ ਵੀ ਕੀਤੀ ਆ, ਹੁਣ ਵੀ ਤੁਹਾਡੇ ਸਾਹਮਣੇ ਕਰਕੇ ਹਟੇ ਹਾਂ, ਵੀ ਇਹ ਚੰਗੀ ਗੱਲ ਆ ਜੇ ਐਜ ਇਟ ਇਜ਼ ਜਾਣਕਾਰੀ ਸਹੀ ਹੈਗੀ ਹੈ ਇਸੇ ਤਰ੍ਹਾਂ, ਜੇ ਕਿਉਂਕਿ ਆਡੀਓ ਵਾਲੇ ਆਏ ਨਹੀਂ ਤਾਂ ਕਰਕੇ। ਪਰ ਸਜਦਾ ਕਰਨਾ ਜਿਹੜਾ ਇੱਕ ਖਤਰਨਾਕ ਹੈ, ਉਸੇ ਤਰ੍ਹਾਂ ਹੀ ਆ ਜਿਵੇਂ ਮੋਦੀ ਦੇ ਭਗਤ ਉਹਨੂੰ ਕਹਿੰਦੇ ਨੇ ਕਿ ਮੋਦੀ ਸਾਡਾ ਪ੍ਰਭੂ ਹੈ।
ਬਿਲਕੁਲ, ਸਾਡੇ ਨਾਲ ਇੱਕ ਕਾਲਰ ਹਾਜ਼ਰ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਨਹੀਂ ਜੀ ਚੱਲੇ ਗਏ ਦੋਸਤੋ, ਆਏ ਨਾ ਕਰਿਆ ਕਰੋ, ਜੇ ਹੁਣ ਫਿਰ ਤੁਸੀਂ ਬਈ ਆਮ ਆਦਮੀ ਪਾਰਟੀ ਦੇ ਵਿੱਚ ਕਰਪਸ਼ਨ ਨਹੀਂ ਹੈ। ਮੈਨੂੰ ਪਤਾ ਇਨੀਸ਼ੀਅਲ ਸਟੇਜ ਦੇ ਉੱਤੇ ਜਦੋਂ ਬਾਹਰ ਵੀ ਪਾਰਟੀਆਂ ਬਣੀਆਂ ਸੀ ਪੈਸੇ ਲੋਕਾਂ ਨੇ ਲਏ ਨੇ, ਪੈਸਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ। ਚਲੋ ਜੇ ਆਪਾਂ ਇਹ ਵੀ ਗੱਲ ਕਰ ਲਈਏ ਬਈ ਚਲੋ ਪਹਿਲਾਂ ਹੋ ਗਿਆ ਸੀ, ਫਿਰ ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਵੀ ਪੈਸੇ ਲੈ ਕੇ ਦਿੱਤੀਆਂ ਗਈਆਂ। ਮੈਂ ਮੈਨੂੰ ਇਹ ਲੱਗਦਾ ਬਈ ਉਹ ਤਾਂ ਬੰਦਾ ਜਿਹੜਾ ਵਿਜੇ ਸਿੰਗਲਾ ਉਹ ਤਾਂ ਹੋ ਸਕਦਾ ਮੈਂ ਗਲਤ ਹੋਵਾਂ, ਉਹ ਤਾਂ ਕਰਪਟ ਹੈਗਾ ਹੀ ਹੈਗਾ, ਹੋਰ ਵੀ ਬਥੇਰੇ ਕਰਪਟ ਨੇ, ਪਰ ਮੈਨੂੰ ਫਿਕਰ ਇਸ ਗੱਲ ਦਾ ਬਈ ਜਿਹੜੇ ਇਹ ਜੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਪਟਾਕੇ ਪਟੂਕੇ ਪੈਂਦੇ ਰਹਿਣੇ ਆ ਥੋੜ੍ਹੇ ਬਹੁਤ, ਮੈਨੂੰ ਫਿਕਰ ਇਸ ਗੱਲ ਦਾ ਵੀ ਜਿਹੜੇ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਸੀ ਜਾਂ ਹੁਣ ਵੀ ਸਮਝਿਆ ਜਾਂਦਾ ਵੀ ਪੜ੍ਹ ਲਿਖ ਕੇ ਬੰਦੇ ਨੂੰ ਅਕਲ ਆ ਜਾਂਦੀ ਆ, ਖਾਸ ਕਰਕੇ ਡਾਕਟਰ ਨੂੰ ਰੱਬ ਦਾ ਰੂਪ ਆ ਜਿਹੜਾ ਉਹ ਸਮਝਿਆ ਜਾਂਦਾ, ਅਤੇ ਉਹ ਸਿਹਤ ਵਿਭਾਗ ਦਾ ਹੈੱਡ ਆ ਇੱਕ ਤਰੀਕੇ ਦੇ ਨਾਲ, ਬਈ ਸੱਚੀ ਮੁੱਚੀ ਇੰਨਾ ਗਰਕ ਗਿਆ ਸਮਾਜ ਸਾਡਾ, ਇੰਨਾ ਗਰਕ ਗਿਆ ਬਈ ਜਦੋਂ ਅਨਪੜ੍ਹਤਾ ਅਤੇ ਪੜ੍ਹੇ ਲਿਖੇ ਦੀ ਤੁਲਨਾ ਕੀਤੀ ਜਾਂਦੀ ਆ ਤਾਂ ਬੜੀਆਂ ਗੱਲਾਂ ਗਣਾਈਆਂ ਜਾਂਦੀਆਂ, ਪੜ੍ਹਿਆ ਲਿਖਿਆ ਬੰਦਾ ਐਂ ਹੁੰਦਾ, ਪੜ੍ਹਿਆ ਲਿਖਿਆ ਬੰਦਾ ਐਂ ਹੁੰਦਾ, ਅਤੇ ਪਰ ਮਤਲਬ ਇੰਨੀ ਸੁਸਾਇਟੀ ਸਾਡੀ ਗਰਕ ਗਈ ਆ ਬਈ ਪੜ੍ਹਿਆ ਲਿਖਿਆ ਬੰਦਾ ਹੋਵੇ ਇੰਨੀਆਂ ਵੋਟਾਂ ਨਾਲ ਜਿੱਤਿਆ ਹੋਵੇ, ਚਲੋ ਜੇ ਪਾਰਟੀ ਮੈਂ ਕਹਿੰਦਾ ਕਰਪਟ ਨਾ ਵੀ ਹੋਵੇ ਜਾਂ ਪਾਰਟੀ ਕਰਪਟ ਵੀ ਹੋਵੇ, ਘੱਟੋ ਘੱਟ ਬੰਦੇ ਨੂੰ ਇੱਕ ਆਪਦੀ ਇਮੇਜ ਤਾਂ ਰੱਖਣੀ ਚਾਹੀਦੀ ਆ ਨਾ। ਮੈਨੂੰ ਅੱਜ ਵੀ ਲੱਗਦਾ ਵੀ ਅਜੇ ਵੀ ਇਮਾਨਦਾਰ ਨਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਪਰ ਕਿਉਂਕਿ ਸਿਸਟਮ ਕਰਪਟ ਆ, ਮਾਹੌਲ ਕਰਪਸ਼ਨ ਵਾਲਾ, ਇਮਾਨਦਾਰ ਬੰਦੇ ਨੂੰ ਜਿਉਣ ਨਹੀਂ ਦਿੱਤਾ ਜਾਂਦਾ। ਹੌਲੀ 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 3-4 ਸਾਲਾਂ ਦੇ ਵਿੱਚ 5-7 ਸਾਲਾਂ 'ਚ ਆਮ ਬੰਦਾ ਆਮ ਮੁਲਾਜ਼ਮ ਆ ਜਿਹੜਾ, ਲੋਕ ਬੜੇ ਆਸਾਂ ਉਮੀਦਾਂ ਲੈ ਕੇ ਜੋਬ ਕਰਨ ਲੱਗਦੇ ਨੇ, ਚਲੋ ਇਹ ਤਾਂ ਮੰਤਰੀ ਦੀ ਗੱਲ ਅਲੱਗ ਆ, ਉਹਨੂੰ ਸਿਸਟਮ ਆ ਜਿਹੜਾ ਹੌਲੀ 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 4-5 ਸਾਲਾਂ 'ਚ ਨਾ ਉਹਨੂੰ ਕਰਪਟ ਕਰ ਦਿੰਦਾ ਜੀ, ਅਤੇ ਤੁਹਾਡਾ ਕੀ ਮੰਨਣਾ?
ਦੇਖੋ ਮੈਂ ਸ਼ੁਰੂਆਤ ਦੇ ਵਿੱਚ ਹੀ ਆਪਣੇ ਟਿੱਪਣੀ ਦੇ ਵਿੱਚ ਕਿਹਾ ਸੀਗਾ ਕਿ ਜਿਹੜੀ ਕਰਪਸ਼ਨ ਆ ਆਪਣੇ ਆਪ 'ਚ ਕੁਛ ਨਹੀਂ ਹੁੰਦੀ, ਆਮ ਤੌਰ 'ਤੇ ਸਾਨੂੰ ਕਰਪਸ਼ਨ ਇਹੀ ਨਹੀਂ ਹੁੰਦੀ ਵੀ ਇੱਕ ਬਾਬੂ ਪੈਸੇ ਲੈ ਰਿਹਾ ਅਤੇ ਜਿਹੜਾ ਸਾਡੇ ਕੋਲੋਂ ਕੰਮ ਕਰਾਉਣ ਦਾ 1,000-500 ਲੈਂਦਾ ਉਹ ਬਸ ਨਾ ਲਵੇ ਤਾਂ ਰਿਸ਼ਵਤ ਖਤਮ ਹੈ, ਨਹੀਂ। ਰਿਸ਼ਵਤ ਜਾਂ ਕਰਪਸ਼ਨ ਤੁਹਾਡੇ ਸਿਸਟਮ ਨਾਲ ਜੁੜੀ ਹੋਈ ਹੁੰਦੀ ਆ, ਉਹ ਸਿਰਫ ਪੈਸੇ ਦੇ ਲੈਣ ਦੇਣ ਤੱਕ ਨਹੀਂ, ਉਹਦੇ ਬੜੇ ਸਾਰੇ ਰੂਪ ਨੇ, ਅਜਾਮ ਨੇ, ਉਹਦੀਆਂ ਉੱਪਰ ਤੱਕ ਜਿਹੜੀਆਂ ਤਹਿਾਂ ਹੁੰਦੀਆਂ ਨੇ, ਉਹ ਸਿਸਟਮ ਦੇ ਵਿੱਚ ਜਿੰਨਾ ਚਿਕਰ ਜਿਹੜੀਆਂ ਗੜਬੜੀਆਂ ਨੇ ਉਹਨਾਂ ਤੱਕ ਜਿਹੜੀ ਇਹ ਕਰਪਸ਼ਨ ਹੁੰਦੀ ਹੈ। ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਦਿਲਚਸਪ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ, ਜੋ ਕਿ ਹੌਲੀ ਹੌਲੀ ਥੋੜ੍ਹਾ ਜਿਹਾ ਚੀਜ਼ਾਂ ਸਾਹਮਣੇ ਆਉਂਦੀਆਂ। ਦੇਖੋ ਦਿਲਚਸਪ ਗੱਲ ਹੈ ਕਿ ਕੱਲ 2:18 ਤੇ ਭਗਵੰਤ ਮਾਨ ਨੇ ਵੀਡੀਓ ਪੋਸਟ ਕੀਤੀ ਸੀਗੀ ਜਿਹਦੇ ਵਿੱਚ ਕਿ ਘੱਟੋ ਘੱਟੋ 6 ਮਿੰਟ ਦੇ ਕਰੀਬ ਦੀ ਵੀਡੀਓ ਸੀ, 5:43 ਦੀ ਵੀਡੀਓ ਸੀਗੀ। 2:21 ਉੱਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਮੇਰੀ ਅੱਖਾਂ ਚੋਂ ਹੰਝੂ ਆ ਗਏ, ਮੈਂ ਦੇਖਿਆ ਕਿ ਜਿਹੜਾ ਹੈਗਾ ਵਾ ਮੈਨੂੰ ਪ੍ਰਾਊਡ ਹੈ ਭਗਵੰਤ ਮਾਨ ਦੇ ਉੱਤੇ ਕਿ ਉਹਨੇ ਆਹ ਕਾਰਵਾਈ ਕੀਤੀ ਹੈ। ਤੇ ਹੁਣ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਹੈ, ਕਹਿੰਦੇ ਵੀ 6 ਮਿੰਟ ਦੀ ਵੀਡੀਓ ਨੂੰ ਕੇਜਰੀਵਾਲ ਸਭ ਨੇ 3 ਮਿੰਟ 'ਚ ਹੀ ਦੇਖ ਲਿਆ, ਤੇ ਉਹ ਵੀ ਪੰਜਾਬੀ 'ਚ ਵੀ ਸਮਝ ਲਿਆ ਉਹਨਾਂ ਨੇ 3 ਮਿੰਟ ਦੇ ਵਿੱਚ, ਤੇ ਇਹ ਮਤਲਬ ਕਹਾਣੀ ਕੀ ਹੈਗੀ ਆ ਵੀ ਕਿਤੇ ਆ ਜਿਹੜੀ ਸਕ੍ਰਿਪਟ ਹੈ ਦਿੱਲੀ ਤੋਂ ਤੁਹਾਨੂੰ ਲਿਖ ਕੇ ਆਈ ਹੋਈ।
ਸਾਡੇ ਨਾਲ ਕਾਲਰ ਨੇ ਸ਼ਿਵਿੰਦਰ ਜੀ, ਮਾਫੀ ਚਾਹੁੰਦਾ, ਉਹ ਕਾਲਰ 4-5 ਲਾਈਨਸ ਤੇ ਹੈਗੇ ਨੇ, ਹੋਲਡ ਕਰਿਓ ਸ਼ਿਵਿੰਦਰ ਜੀ, ਤੁਸੀਂ ਆਪਾਂ ਕੱਲੇ ਕੱਲੇ ਦੋਸਤ ਦੀ ਗੱਲ ਸੁਣਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਦੁਬਾਰਾ ਬੋਲੋ।
ਮੈਂ 2 ਟਾਈਮ ਦੇਖਿਆ ਵੀ ਕਰਪਸ਼ਨ ਨਾ ਹੁੰਦੀ।
ਅੱਛਾ ਜੀ,
ਆਪਣੀ ਜ਼ਿੰਦਗੀ ਚ ਮੇਰੀ 7 ਸਾਲ ਦੀ ਉਮਰ ਪਾਤੀ। ਇੱਕ ਤਾਂ ਜਦੋਂ 90-91 ਦੇ ਵਿੱਚ ਉਹ ਸਾਡੇ ਉੱਥੇ ਪਟਵਾਰੀ ਮਾਰਦੇ, ਉਦੋਂ ਪਟਵਾਰੀ ਬਿਲਕੁਲ ਫ੍ਰੀ ਕੰਮ ਕਰਦੇ ਨੇ। ਤੇ ਨੰਬਰ 2 ਹੋਲੀ ਗੱਲ, ਹੁਣ ਜਦੋਂ ਇਲੈਕਸ਼ਨ ਉਸ ਤੋਂ ਬਾਅਦ ਅਸੀਂ ਗਏ ਹਾਂ ਖਮਾਰੋ ਤਹਿਸੀਲ 'ਚ, ਉੱਥੇ ਜਿਹੜਾ ਮਤਲਬ ਜੇਬਾਂ ਚੋਂ ਪੈਸੇ ਕੱਢ ਦਿੰਦੇ ਖਿੱਚ ਖਿੱਚ ਕੇ ਲਿਆ ਪੈਸੇ, ਬਿਨਾਂ ਪੈਸੇ ਤੋਂ ਬਿਨਾਂ ਚਾਹ ਧੋਖੇ ਤੇ ਕੰਮ ਕਰਾਉਣ ਜਾਓ। ਤਹਿਸੀਲਦਾਰ ਕੇ ਟਾਈਮ ਨਾਲ ਬੈਠਦਾ ਤਾਂ ਟਾਈਮ ਨਾਲ ਉੱਠਦਾ, ਨਹੀਂ ਤਾਂ ਤੁਸੀਂ ਤਾਂ ਕਹੋ ਜੀ ਲੰਚ ਤੇ ਗਿਆ ਹੋਇਆ ਉਹ 10-15 ਮਿੰਟ ਬੈਠਦਾ ਵੀ ਉੱਚੇ ਕਰਕੇ ਕਦੇ ਜਾਓ ਜੀ, ਫਰਕ ਤਾਂ ਪਿਆ ਦੇਖੋ ਅੱਗੇ ਮੰਨੋ ਜੇ ਨਾ।
ਧੰਨਵਾਦ ਜੀ, ਧੰਨਵਾਦ, ਤੁਸੀਂ ਇਹ ਗੱਲਾਂ ਨੋਟ ਕਰਾਈਆਂ ਨੇ, ਮਿਹਰਬਾਨੀ। ਜੇ ਇਸ ਤਰ੍ਹਾਂ ਹੋਇਆ ਤਾਂ ਫਿਰ ਸੱਚੀ ਚੰਗੀ ਗੱਲ ਆ, ਕਿੰਨੇ ਥਾਵਾਂ ਤੇ ਹੋਇਆ, ਕਿਵੇਂ ਹੋਇਆ, ਕਿੰਨੀ ਕੁ ਦੇਰ ਰਹੂਗਾ, ਤੁਹਾਡਾ ਪੁਆਇੰਟ ਆ ਗਿਆ। ਨੈਕਸਟ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਇਹ ਜਿਹੜਾ ਸਟੇਟਮੈਂਟ ਆ ਭਗਵੰਤ ਮਾਨ ਦੇ ਕੇਜਰੀਵਾਲ ਜੀ, ਉਹ ਤਾਂ ਪਤਾ ਹੀ ਲੱਗਦਾ ਵੀ ਸਕ੍ਰਿਪਟਡ ਆ, ਦੋਨੇ ਸੇਮ ਹੀ ਬੋਲੀ, ਇਲੈਕਸ਼ਨਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਟਾਰਗੇਟ ਕਰਕੇ ਬੋਲ ਰਹੇ ਹੋ ਜੀ। ਦੂਜੀ ਗੱਲ ਹੈ ਜਿਹੜੀ ਨਾ ਐਂਟੀ ਕਰਪਸ਼ਨ ਲਾਈਨ ਕਲਾਈ ਸੀਗੀ, ਪਤਾ ਨੀ 20,000 ਦਿਨ 20 ਲੱਖ ਕੰਪਲੇਂਟਾਂ ਆਈਆਂ, ਉਹ ਇੱਕ ਤਾਂ ਬੰਦਾ ਤੰਗ ਤਾ ਇਹਦੇ ਤਹਿਸੀਲਦਾਰ ਉਹਦੇ, ਬਾਕੀ ਉਹ ਇੰਨੇ 2 ਮਹੀਨੇ ਦੇ ਵਿੱਚ ਇਹਨਾਂ ਤੋਂ ਕੋਈ ਵੀ ਬੰਦਾ ਨੀ ਉਹ ਫੜਿਆ ਗਿਆ, ਉਹਦੇ ਕੋਈ ਪ੍ਰੋਗਰੈਸ ਨੀ ਹੋਈ, ਜੇ ਇੱਕ ਰੋਜ਼ ਵੀ ਕਰਦੇ ਹੁਣ ਤਾਂ 50-60 ਤਾਂ ਹੋਏ ਜਾਣੇ ਸੀਗੇ। ਮਤਲਬ ਜਿਹੜੇ ਕਹਿੰਦੇ ਵੀ ਕਾਂ ਮਾਰ ਕੇ ਤੰਗ ਦਿੱਤਾ ਵੀ ਆਹ ਬਹੁਤ ਵਧੀਆ ਹੋਇਆ ਲੋਕ ਕਹਿ ਰਹੇ ਹੈ, ਉਹ ਕਾਂ ਦਾ ਪੰਛੀ ਦਾ ਕੰਫਿਊਜ਼ ਹੋਣੇ, ਬੰਦਿਆਂ ਦਾ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਤੰਗਣਾ ਸੀ ਉਹ ਤੰਗ ਲਿਆ, ਇੱਕ ਦੀ ਬਲੀ ਲੈ ਲਈ, ਬਾਕੀ ਇਹਨਾਂ ਨੂੰ ਖੁੱਲੀ ਛੁੱਟੀ ਹੈ, ਇੱਦਾਂ ਵੀ ਤਾਂ ਹੋ ਸਕਦਾ ਜੀ।
ਧੰਨਵਾਦ ਧੰਨਵਾਦ ਤੁਹਾਡਾ। ਨੈਕਸਟ ਕਾਲ, ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ,
ਸਤਿ
ਸ਼੍ਰੀ ਅਕਾਲ ਜੀ।
ਭਾਈ ਜੀ ਚਲੋ ਸ਼ੁਰੂਆਤ ਹੋਈ ਆ, ਵਧੀਆ ਗੱਲ ਆ, ਚਲੋ ਇਹਨਾਂ ਨੇ ਟੰਗ ਲਿਆ ਇੱਕ, ਹੈਨਾ ਤੇ, ਪਰ ਜਿਹੜਾ ਡਰੱਗ ਦਾ ਮੇਨ ਮਸਲਾ ਸੀਗਾ ਉਹਦੇ ਬਾਰੇ ਤਾਂ ਇਹਨਾਂ ਨੇ ਹਜੇ ਤੱਕ ਕੋਈ ਗੱਲਬਾਤ ਨੀ ਕੀਤੀ, ਹੈਨਾ। ਕੋਈ ਐਸ ਐਸ ਪੀ ਕੋਈ ਚੇਂਜ ਕਰ ਲਓ, ਕੋਈ ਵਧੀਆ ਇਮਾਨਦਾਰ ਲਾ ਕੇ ਜੇ ਕਰਨਾ ਚਾਹੁਣ ਤੇ ਕਰ ਸਕਦੇ ਆ, ਪਰ ਏਦਾਂ ਦਾ ਹਜੇ ਤੱਕ ਕੋਈ ਵੀ ਇਹਨਾਂ ਨੇ ਉਪਰਾਲਾ ਨੀ ਕੀਤਾ। ਚਲੋ ਹਜੇ ਟਾਈਮ ਵੀ ਥੋੜਾ ਹੋਇਆ, ਪਰ ਇਹ ਚੀਜ਼ਾਂ ਤਾਂ ਛੇਤੀ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਸੀਗੀਆਂ, ਹੈਨਾ। ਲੋਕਾਂ ਨੂੰ ਬਹੁਤ ਉਮੀਦ ਸੀਗੀ ਇਹਨਾਂ ਕੋਲੋਂ, ਤੇ ਕਰਪਸ਼ਨ ਦੀਆਂ ਜੜਾਂ ਬਹੁਤ ਡੂੰਘੀਆਂ ਹੈਗੀਆਂ ਜੀ ਉੱਥੇ, ਯਾਨੀ ਕਿ ਕੀ ਕਹਿੰਦੇ ਹੁੰਦੇ ਆ ਵੀ ਆਪਾਂ ਖੁਦ ਵੀ ਉਹਦੇ ਵਿੱਚ ਇਨਵੋਲਵ ਹੈਗੇ ਆ ਜੀ ਇੱਕ ਤਰ੍ਹਾਂ ਦੇ, ਹੈਨਾ। ਅਸੀਂ ਵੀ ਲਾਈਨ 'ਚ ਲੱਗ ਕੇ ਨਹੀਂ, ਅਸੀਂ ਪੈਸੇ ਦੇ ਕੇ ਕੰਮ ਕਰਾਉਣਾ ਚਾਹੁੰਦੇ ਹਾਂ ਤਾਂ ਛੇਤੀ ਛੇਤੀ ਸਾਡਾ ਕੰਮ ਹੋ ਜਾਵੇ, ਹੈਨਾ। ਤੇ ਪਰ ਇਹਨੂੰ ਟਾਈਮ ਲੱਗੂਗਾ ਜੀ, ਖੈਰ ਬਹੁਤ ਹਜੇ ਤਾਂ ਕਿਉਂਕਿ ਛੜਾਂ ਪੁਰਾਣੀਆਂ ਹੋ ਚੁੱਕੀਆਂ, 70-75 ਸਾਲ ਹੋ ਗਏ ਆ ਇਸ ਕੰਮ ਸ਼ੁਰੂ ਹੋਏ ਨੂੰ, ਉੱਪਰੋਂ ਸ਼ੁਰੂ ਹੁੰਦਾ ਹੁੰਦਾ ਹੌਲੀ ਹੌਲੀ ਥੱਲੇ ਤੱਕ ਪਹੁੰਚ ਗਿਆ ਆ, ਪਰ ਹੋਪ ਕਰਦੇ ਹਾਂ ਜੀ ਇਹ ਕਲੀਅਰ ਹੋਵੇ ਤੇ ਇਹਨਾਂ ਕੰਟਰੀਆਂ ਨੂੰ ਥੋੜਾ ਬਹੁਤਾ ਸਾਫ਼ ਸੁਥਰਾ ਉੱਥੇ ਸਿਸਟਮ ਆਵੇ, ਪਰ ਹਜੇ ਕੋਈ ਉਮੀਦ ਲੱਗਦੀ ਨੀ ਜੀ।
ਧੰਨਵਾਦ ਜੀ ਤੁਹਾਡਾ। ਤੁਸੀਂ ਆਪਣੇ ਕਾਲਰਸ ਨੇ ਵਿਊਜ਼ ਦਿੱਤੇ ਨੇ, ਸਾਰਿਆਂ ਦੀਆਂ ਗੱਲਾਂ ਸੁਣਨ ਵਾਲੀਆਂ ਨੇ, ਅਲੱਗ ਅਲੱਗ ਦੇਖੋ ਅਲੱਗ ਅਲੱਗ ਐਂਗਲਸ ਤੋਂ ਅਲੱਗ ਅਲੱਗ ਪੱਖਾਂ ਤੋਂ ਗੱਲਾਂ ਬਾਤਾਂ ਆ ਰਹੀਆਂ ਨੇ। ਇੱਕ ਹੋਰ ਕਾਲ ਲੈ ਲਈਏ। ਹਾਂਜੀ ਨਿੰਘਾ ਸਵਾਗਤ ਤੁਹਾਡਾ ਜੀ।
ਹੈਲੋ, ਸਤਿ ਸ਼੍ਰੀ ਅਕਾਲ ਫਰਾਜ਼ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਅੱਛਾ ਫਰਾਜ਼ ਸਾਹਿਬ, ਇੱਕ ਗੱਲ ਆਪ ਇਹ ਹੁਣ ਕਿਸੇ ਵੀ ਤਰ੍ਹਾਂ ਆਪਾਂ ਦੇਖੀਏ, ਹੁੱਕ ਐਂਡ ਕਰੁੱਕ, ਅਗਰ ਜੇ ਹੁਣ ਭਗਵੰਤ ਮਾਨ ਦੀ ਸਰਕਾਰ ਨਾਂ ਦੀ ਤੇ ਦੂਸਰੇ ਪਾਸੇ ਦੂਸਰੀ ਸਰਕਾਰਾਂ ਆ ਜਾਂਦੀਆਂ, ਹਨਾ, ਤੇ ਫਿਰ ਕਿਹੋ ਜਿਹੀ ਸਿਚੁਏਸ਼ਨ ਹੋਣੀ ਸੀ। ਹੁਣ ਜੇ ਬੰਦੇ ਨੇ ਕੋਈ ਐਕਸ਼ਨ ਕਰਨਾ ਸ਼ੁਰੂ ਕੀਤਾ, ਕੋਈ ਕੰਮਕਾਰ ਕਰਨਾ ਸ਼ੁਰੂ ਕੀਤਾ, ਉਹਨੂੰ ਹੁਣ ਟਾਈਮ ਤਾਂ ਲੱਗਦਾ ਆ ਜੀ। ਹੁਣ ਆਪਾਂ ਬਿਲਕੁਲ ਹੀ ਲਪੇਟੀ ਜਾਈਏ ਸ਼ਮਿੰਦਰ ਦੇ ਕਹਿਣ ਵਾਂਗੂ ਤੇ ਸਾਰਾ ਹੀ ਹੁਣ ਦੂਜੇ ਪਾਸੇ ਨੂੰ ਜੇ ਤਵਾ ਲਾਈ ਜਾਈਏ ਤੇ ਮੈਨੂੰ ਨੀ ਲੱਗਦਾ ਜਸਟੀਫਾਈ, ਫਿਰ ਹੋਰ ਆਪਾਂ ਕਿੱਦਾਂ ਦੇ ਫਿਰ ਬੰਦੇ ਆਪਾਂ ਚੁਣ ਕੇ ਲਿਆਵਾਂਗੇ। ਨਾਲੇ ਦੂਸਰੀ ਗੱਲ ਇਹ ਆ ਵੀ ਜੇ ਇਹਦਾ ਐਂਡ ਤੱਕ ਤੇ ਜੇ ਤਾਂ ਐਜੂਕੇਸ਼ਨ ਦੇ ਸੁਧਾਰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਜਿੱਦਾਂ ਵੀ ਖਾਣਾ ਕਹਿੰਦੇ ਹਰੇਕ ਨੂੰ ਮਿਲੂਗਾ ਵੀ ਕੋਈ ਭੁੱਖਾ ਨਹੀਂ ਸੌਂਗਾ, ਤੇ ਨਾਲ ਮੈਡੀਕਲ ਕੋਈ ਵਿਚਾਰਾ ਇਲਾਜ ਤੋਂ ਨਾ ਮਰੇ, ਅਗਰ ਜੇ ਇੰਨੀਆਂ ਹੀ ਕਰਨ ਦੇ ਵਿੱਚ ਇਹ ਕਾਮਯਾਬ ਹੋ ਜਾਂਦੇ ਆ, ਅਗਰ ਜੇ ਮੇਰੀ ਵੋਟ ਦਾ ਸਪੋਰਟ ਮੈਂ ਤੇ ਫਿਰ ਜੀ ਕਰੂੰਗਾ ਜ਼ਰੂਰ ਇਹਨਾਂ।
ਨਹੀਂ, ਤੁਹਾਡੀਆਂ ਇੱਛਾਵਾਂ ਬੜੀਆਂ ਨੇਕ ਨੇ ਵੀਰ ਜੀ, ਚੰਗੀ ਗੱਲ ਆ, ਇਸ ਤਰ੍ਹਾਂ ਸੋਚਦੇ ਰਹਿਣਾ ਚੰਗੀ ਗੱਲ ਆ, ਪਰ ਦੂਜੇ ਪਾਸੇ ਜਿਹੜੇ ਸ਼ੰਕੇ ਆ ਜ਼ਾਹਰ ਕਰਨਾ ਉਹ ਵੀ ਪੱਤਰਕਾਰਾਂ ਦਾ ਕੰਮ ਹੁੰਦਾ। ਦੇਖੋ ਸਾਰੇ ਹੀ ਆਪਾਂ ਐਂ ਸੋਚਦੇ ਹਾਂ ਵੀ ਭਲਾ ਹੋਵੇ ਲੋਕਾਂ ਦਾ, ਲੋਕ ਚੰਗੇ ਆਉਣ ਜਿਹੜੇ ਕੰਟਰੋਲ ਕਰਨ ਵਾਲੇ ਪੋਲੀਟੀਸ਼ੀਅਨ ਸਾਡੇ ਚ, ਇਹ ਮੇਰਾ ਖਿਆਲ ਇੱਛਾ ਹਰੇਕ ਆਮ ਇਮਾਨਦਾਰ ਬੰਦਾ, ਮਿਹਨਤੀ ਬੰਦਾ, ਉਹਦੇ ਮਨ 'ਚ ਹੋਣੀ ਚਾਹੀਦੀ ਆ। ਜੇ ਸਾਡੇ ਮਨ 'ਚ ਹੋਊਗੀ ਫਿਰ ਅਸੀਂ ਫਿਰ ਹੀ ਅਸੀਂ ਮਤਲਬ ਉੱਧਰ ਨੂੰ ਐਕਟ ਕਰਾਂਗੇ। ਬਾਕੀ ਇਹ ਹੈ ਜੀ, ਤੁਹਾਡੀ ਗੱਲ ਠੀਕ ਹੈ, ਪਹਿਲੀਆਂ ਸਰਕਾਰਾਂ ਨੇ ਲੁੱਟਿਆ ਕੁੱਟਿਆ, ਇੰਨੇ ਸਾਲਾਂ 'ਚ ਕੁਛ ਨਹੀਂ ਕੀਤਾ, ਉਹ ਤਬਦੀਲੀ ਦੀ ਤਾਂਘ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਬਣਾਇਆ ਨਾ। ਪਰ ਜਿਹੜੇ ਸ਼ੰਕੇ ਨੇ ਵੀ ਬਈ ਆਮ ਆਦਮੀ ਪਾਰਟੀ ਨੇ ਟਿਕਟਾਂ ਲਈਆਂ ਵੇਚੀਆਂ, ਉਹ ਤਾਂ ਡਿਸਕਸ ਕਰਨਾ ਤਾਂ ਫਰਜ਼ ਹੀ ਆ। ਤੁਹਾਡੇ ਤੁਹਾਡੇ ਇਰਾਦੇ ਨੇਕ ਨੇ, ਨੋ ਡਾਊਟ, ਅਸੀਂ ਉਹਨਾਂ ਨਾਲ ਸਹਿਮਤ ਹਾਂ, ਹਰੇਕ ਬੰਦੇ ਦੇ ਆਈ ਹੋਣੇ ਚਾਹੀਦੇ ਆ। ਪਰ ਸ਼ਿਵਿੰਦਰ ਆਪਣੇ ਐਂਗਲ ਤੋਂ ਗੱਲਬਾਤ ਕਰ ਰਹੇ ਨੇ ਬਈ ਜੇ ਹੁਣ ਵੀਰ ਜੀ ਕੋਈ ਰੂੜੀ ਦੇ ਢੇਰ ਤੇ ਬੈਠ ਕੇ ਕਹੀ ਜਾਊਗਾ ਵੀ ਗਾਰਬੇਜ ਇਕੱਠਾ ਕਰੋ ਗਾਰਬੇਜ ਇਕੱਠਾ ਕਰੋ, ਐਂ ਨਹੀਂ ਗਾਰਬੇਜ ਇਕੱਠਾ ਹੁੰਦਾ, ਉਹਦੀ ਇੱਕ ਟੈਕਨੀਕ ਹੁੰਦੀ ਆ, ਸਾਫ਼ ਸੁਥਰੇ ਬੰਦੇ। ਦੂਜੇ ਪਾਸੇ ਆਪਾਂ ਤਾਂ ਨਾਲੇ ਆਪਾਂ ਨਾ ਇਹਨੂੰ ਸਾਰੇ ਪੱਖਾਂ ਤੋਂ ਦੇਖ ਰਹੇ ਹਾਂ, ਮੈਨੂੰ ਤਾਂ ਐਂ ਲੱਗਦਾ ਵੀ ਸਾਫ਼ ਸੁਥਰਾ ਬੰਦਾ ਜਿਹੜਾ ਉਹਨੂੰ ਇੱਕ ਵੋਟ ਨਹੀਂ ਪੈਂਦੀ। ਮੈਂ ਨਾ ਤੁਹਾਨੂੰ ਇਮਾਨਦਾਰ ਨਾਲ ਦੱਸਦਾ, ਸਾਫ਼ ਸੁਥਰੇ ਬੰਦੇ ਨੂੰ ਤਾਂ ਲੋਕ ਘਰ ਦੇ ਵੋਟ ਨਹੀਂ ਪਾਉਂਦੇ ਗੇ, ਮਾਂ ਪਿਓ ਨੇ ਕਹਿਣਾ ਲੈ ਕਿੱਥੇ ਇਹ ਬੀਜੂ ਜੰਮ ਪਿਆ ਸਾਡੇ ਘਰੇ, ਜਵਾਕਾਂ ਨੇ ਕਹਿਣਾ ਲੈ ਸਾਡੇ ਭਾਪੇ ਨੇ ਤਾਂ ਸਾਰੀ ਉਮਰ ਕੁਛ ਨਹੀਂ ਬਣਾਇਆ, ਬਸ ਨੌਕਰੀ ਉਹ ਕੀਤੀ ਆ, ਘਰ ਵਾਲੀ ਨੇ ਤਾਂ ਲਾਣ ਤਾਂ ਪਾਉਂਦੇ ਰਹਿਣਾ, ਮਤਲਬ ਸਿਸਟਮ ਵੀਰ ਜੀ ਇਹੋ ਜਿਹਾ ਹੋ ਗਿਆ। ਹਾਂਜੀ ਬੋਲੋ।
ਹਾਂਜੀ, ਮੈਂ ਇਸ ਗੱਲ ਦੇ ਤੁਹਾਡੇ ਨਾਲ ਐਗਰੀ ਕਰਦਾ ਹਾਂ, ਜਿੱਦਾਂ ਕਹਿ ਲਓ ਵੀ ਏਦਾਂ ਨਹੀਂ ਹੁੰਦਾ, ਪਰ ਦੂਸਰਾ ਜੇ ਪਾਸਾ ਦੇਖੀਏ, ਹੁਣ ਤੁਸੀਂ ਵੀ ਭਗਵੰਤ ਮਾਨ ਨੂੰ ਸੁਣਦੇ ਰਹੇ ਆ, ਮੈਂ ਵੀ ਸੁਣਦਾ ਰਿਹਾ, ਕਦੋਂ ਤੋਂ ਆਪਾਂ ਰਾਈਟ ਫਰੋਮ ਦਾ ਸਟਾਰਟ ਆਪਾਂ ਉਹਨੂੰ ਵਾਚ ਕਰਦੇ ਰਹੇ ਹਾਂ, ਤੇ ਦੋ ਟਰਮਾਂ ਬੀਇੰਗ ਐਜ ਏ ਐਮ ਪੀ ਵੀ ਉਹਨੇ ਸਰਵ ਕੀਤਾ, ਔਰ ਮੈਨੂੰ ਨਹੀਂ ਕੋਈ ਲੱਗਿਆ ਵੀ ਉਹਨੇ ਇਹ ਸਾਰੇ ਕੰਮਕਾਰ ਦਾ ਸਾਰਾ ਜੋ ਵੀ ਕੁਛ ਉਹਦਾ ਮੁੜ ਤੋਂ ਲੈ ਕੇ ਟੀਚਾ ਸੀਗਾ ਵੀ ਕਰਪਸ਼ਨ ਦੇ ਖਿਲਾਫ਼ ਉਹਨੇ ਆਪਣੇ ਕਮੇਟੀ ਵੀ ਕਰਦਾ ਰਿਹਾ, ਤੇ ਮੈਨੂੰ ਨੀ ਐਸਾ ਕੋਈ ਵੀ ਚੀਜ਼ ਉਹਦੀ ਲੱਭੀ ਵੀ ਜਿਹੜਾ ਉਹਨੇ ਉਹਦੀ ਬਣਦੀ ਜੋਬ ਉਹਨੇ ਨਾ ਕੀਤੀ। ਤੁਹਾਡੇ ਜੇ ਹੈਗੀ ਹੈ ਤਾਂ ਮੈਨੂੰ ਦੱਸੋ।
ਦੇਖੋ ਇਹ ਤੁਹਾਡਾ ਵਿਊ ਆ, ਮੇਰੇ ਕੋਲ ਤਾਂ ਬਹੁਤ ਉਦਾਹਰਣਾਂ ਪਈਆਂ, ਮੇਰੇ ਕੋਲ ਤਾਂ ਇਸ ਤੋਂ ਵੱਡੀਆਂ ਉਦਾਹਰਣਾਂ ਵੀ ਪਈਆਂ ਵੀ ਜਿਨ੍ਹਾਂ ਨੇ ਬਣਦੀ ਜੋਬ ਕੀਤੀ ਆ, ਜਿਹਦੇ ਚ ਡਾਕਟਰ ਧਰਮਵੀਰ ਗਾਂਧੀ ਵਰਗੇ ਸੀ, ਮੇਰੇ ਕੋਲ ਤਾਂ ਡਾਕਟਰ ਦਲਜੀਤ
ਸਿੰਘ,
ਹਾਂਜੀ ਡਾਕਟਰ ਦਲਜੀਤ ਸਿੰਘ ਵਰਗੇ ਸੀ, ਜਿਨ੍ਹਾਂ ਨੂੰ ਇਕੱਲੇ ਇਕੱਲੇ ਨੂੰ ਕਰਕੇ ਆਮ ਆਦਮੀ ਪਾਰਟੀ ਚੋਂ ਕੱਢਿਆ, ਤੇ ਆਮ ਆਦਮੀ ਪਾਰਟੀ ਦੇ ਹੈੱਡ ਹੁੰਦਿਆਂ ਹੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਐਮ ਐਲ ਏ ਨੂੰ ਟਿਕਟਾਂ, ਐਮ ਪੀ ਨੂੰ ਟਿਕਟਾਂ, ਪੈਸੇ ਲੈ ਕੇ ਦਿੱਤੀਆਂ ਹੋਣ ਤੇ ਬੰਦਾ ਚੁੱਪ ਕਰਕੇ ਬੈਠਾ ਰਹੇ, ਉਹ ਚੁੱਪ ਸਹਿਮਤੀ ਭਗਵੰਤ ਮਾਨ ਦੀ ਜ਼ਰੂਰ ਰਹੀ ਆ। ਠੀਕ ਹੈ, ਜਿੰਨੀ ਦੇਰ ਤੱਕ ਭਗਵੰਤ ਮਾਨ ਨੇ ਕਾਮੇਡੀ ਕੀਤੀ ਆ, ਲੋਕ ਭਗਵੰਤ ਮਾਨ ਨੂੰ ਲਾਈਕ ਕਰਦੇ ਨੇ, ਇਸੇ ਕਰਕੇ ਤਾਂ ਆਮ ਆਦਮੀ ਪਾਰਟੀ ਜਿੱਤੀ ਆ। ਪਰ ਆਮ ਆਦਮੀ ਪਾਰਟੀ ਨੂੰ ਉਸ ਚਿੱਕੜ ਤੋਂ ਅਸੀਂ ਬਰੀ ਨਹੀਂ ਕਰ ਸਕਦੇ ਗੇ, ਜਾਂ ਤਾਂ ਬਿਲਕੁਲ ਹੀ ਪਰਫੈਕਟ ਹੁੰਦੀਆਂ। ਕਿੰਨੀਆਂ ਉਦਾਹਰਣਾਂ ਤਾਂ ਸ਼ੇਵਿੰਦਰ ਨੇ ਗਣਾ ਤੀਆਂ, ਜਿੰਨੇ ਰਾਜ ਸਭਾ ਲਈ ਐਮ ਪੀ ਇਹ ਨੁਮਾਇੰਦੇ ਗਏ ਨੇ, ਸਭ ਪੈਸੇ ਦੇ ਕੇ ਗਏ ਨੇ ਜੀ।
ਆਪਣੇ ਸੋਰੀ ਮੈਂ ਕਰ ਸਕਦਾ ਮਾੜੀ ਗੱਲ?
ਹਾਂਜੀ ਹਾਂਜੀ ਕਰੋ ਜੀ, ਕਰੋ, ਤੁਹਾਡਾ ਹੀ ਪ੍ਰੋਗਰਾਮ।
ਥੈਂਕ ਯੂ ਵੈਰੀ ਮਚ ਬਰਾਦਰ ਸਾਹਿਬ। ਗੱਲ ਆਪਾਂ ਹੁਣ ਦੂਜੇ ਪਾਸੇ ਵੀ ਦੇਖੀਏ। ਮੈਂ ਧਰਮਵੀਰ ਗਾਂਧੀ ਨੂੰ ਪਰਸਨਲੀ ਬਹੁਤ, ਮੈਂ ਜਿੰਨਾ ਕੁ ਵੀ ਦੇਖਿਆ, ਆਪਾਂ ਉਹਦੇ ਫੰਕਸ਼ਨ ਤੇ ਵੀ ਇੱਥੇ ਗਏ ਸੀਗੇ, ਤੇ ਮੈਂ ਬਹੁਤ ਉਹਦੇ ਸਾਰੇ ਏਜੰਡੇ ਵੀ ਦੇਖੇ, ਬਹੁਤ ਸਾਰਾ ਕੁਛ ਹੈ ਜਾ। ਪਰ ਦੂਜਾ ਪਾਸਾ ਹੁਣ ਆਪਾਂ ਦੇਖਣਾ, ਹੁਣ ਇਸ ਲੈਵਲ ਤੇ ਆਪਾਂ ਧਰਮਵੀਰ ਗਾਂਧੀ ਨੂੰ ਕਿੱਦਾਂ ਲਿਆ ਸਕਦੇ ਸੀ? ਭਗਵੰਤ ਮਾਨ ਨੇ ਜੇ ਇੱਕ ਸਪੀਡ ਫੜੀ ਰੱਖੀ ਬੀਇੰਗ ਐਮ ਪੀ, ਮੈਂ ਨੀ ਦੇਖਿਆ ਉਹ ਕਿਤੇ ਵੀ ਆਪਣੇ ਗੱਲ ਤੋਂ ਉਕਦਾ ਰਹੇ, ਸਾਰੇ ਮੁੱਦੇ ਜਿੰਨੇ ਕੁ ਵੀ ਚੁੱਕਣੇ ਚਾਹੀਦੇ ਸੀ, ਔਰ ਉਸ ਹਿਸਾਬ ਦੇ ਨਾਲ ਹੁਣ ਵੀ ਉਹਦੀਆਂ ਸਪੀਚਾਂ ਸੁਣਦੇ ਆ, ਤੇ ਲਾਈਕ ਆਪਾਂ ਨੂੰ ਥੋੜਾ ਮੌਕਾ ਦੇਣਾ ਚਾਹੀਦਾ। ਹੁਣ ਆਪਾਂ ਜੇ ਧਰਮਵੀਰ ਗਾਂਧੀ ਨੂੰ ਮੰਨਦਾ ਆ, ਪਰ ਹੁਣ ਆਪਾਂ ਕਿੱਦਾਂ ਧਰਮਵੀਰ ਗਾਂਧੀ ਆਪਣੀ ਵੀ ਸੀਟ ਨੀ ਕੱਢ ਸਕੇ, ਹਨਾ? ਤੇ ਇਹ ਵੀ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣੀਆਂ। ਹੁਣ ਜੋ ਸਿਸਟਮ ਉੱਥੇ ਦਾ ਇਹੋ ਜਿਹਾ ਆ, ਤੇ ਹੁਕਣ ਕਰੋਕਣ ਇਸ ਪੁਜੀਸ਼ਨ ਤੇ ਜੇ ਹੁਣ ਭਗਵੰਤ ਮਾਨ ਪਹੁੰਚਿਆ ਕਿਸੇ ਵੀ ਤਰ੍ਹਾਂ ਆ, ਤੇ ਹੁਣ ਜੇ ਉਹ ਸਹੀ ਤਰੀਕੇ ਨਾਲ ਇੱਕ ਵਾਰੀ ਉਹਨੇ ਚਾਲੂ ਕੀਤਾ ਤੇ ਕੰਮ ਹੋ ਸਕਦਾ ਆ, ਤੇ ਬਹੁਤ ਵਧੀਆ ਆ ਸਕਦਾ ਆ, ਤੇ ਮੈਨੂੰ ਤਾਂ ਬੜੀ ਹੋਪ ਆ ਜੀ।
ਨਹੀਂ ਨਹੀਂ ਬਹੁਤ ਉਮੀਦ ਤਾਂ ਰੱਖਣੀ ਚਾਹੀਦੀ ਆ ਜੀ, ਮਤਲਬ ਉਮੀਦ ਦੇ ਨਾਲ ਹੀ ਸਾਰਾ ਕੁਛ ਹੁੰਦਾ ਨਾ, ਪਰ ਉਮੀਦ ਦੇ ਨਾਲ ਨਾਲ ਰੀਅਲਿਸਟਿਕ ਹੋਣਾ, ਹਕੀਕਤਵਾਦੀ ਹੋਣਾ, ਉਹ ਵੀ ਹੋਣਾ ਚਾਹੀਦਾ। ਚਲੋ ਧੰਨਵਾਦ ਤੁਹਾਡਾ ਜੀ, ਤੁਸੀਂ ਬੜੀਆਂ ਵਧੀਆ ਗੱਲਾਂ ਨੋਟ ਕਰਾਈਆਂ ਨੇ, ਮਿਹਰਬਾਨੀ ਕਰਿਆ ਕਰੋ ਦੋਸਤੋ ਕਾਲ। ਕਾਫੀ ਸਾਰੇ ਕਾਲਰ ਸਾਡੇ ਨਾਲ ਲਾਈਨ ਤੇ ਨੇ ਦੋਸਤੋ, ਉਹਨੂੰ ਤੁਹਾਨੂੰ ਹੋਲਡ ਕਰਨਾ ਪੈਣਾ ਹੈ ਕਿਉਂਕਿ ਅਸੀਂ ਕਮਰਸ਼ੀਅਲ ਦੇ ਵਿੱਚ ਪਿੱਛੇ ਹਾਂ, ਥੋੜਾ ਜਿਹਾ ਹੋਲਡ ਕਰਿਓ ਬਸ, ਆਪਾਂ ਹੁਣੇ ਗਏ ਤੇ ਹੁਣੇ ਆਏ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਸੀ ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ ਪੀਸੀ ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰਸ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਲਾਇਸੈਂਸ ਪਲੇਟ ਸਟਿੱਕਰ ਫੀਸ ਮਾਫ, ਗੈਸ ਟੈਕਸ ਉੱਤੇ 5.7% ਦੀ ਰਿਡਕਸ਼ਨ, ਬਿਲਡਿੰਗ ਹਾਈਵੇ 413 ਐਂਡ ਮਚ ਮੋਰ। ਜਿੱਥੇ NDP ਐਂਡ ਲਿਬਰਲ ਪਾਰਟੀ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਹਾਂ। ਵੀ ਡੋਂਟ ਮੇਕ ਫਾਲਸ ਪ੍ਰੋਮਿਸਿਜ਼ ਲਾਈਕ ਦੀ ਅਦਰਸ, ਸਾਡਾ ਰਿਕਾਰਡ ਬੋਲਦਾ। 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ, ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ, ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ
ਵਧਾਈਏ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ, ਡੈਡ ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777, 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਟੋਰਾਂਟੋ ਦੇ ਵੌਨ ਦੇ ਨੇੜੇ ਪੈਂਦੇ ਬ੍ਰੈਂਪਟਨ ਈਸਟ ਗੋਰ ਰੋਡ ਤੇ ਹਾਈਵੇ 7 ਤੇ ਮਾਡਰਨ ਸਹੂਲਤ ਵਾਲੀਆਂ ਕੌਂਡੋ ਸਿਟੀ ਪੁਆਇੰਟ ਹਾਈਟਸ ਦੀ ਬੁਕਿੰਗ ਸ਼ੁਰੂ। ਟੌਪ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦੇ ਨੇੜੇ ਫੈਮਿਲੀ ਫਰੈਂਡਲੀ ਨੇਬਰਹੁੱਡ ਤੇ ਹਾਈਵੇ 427 ਤੇ 407 ਦਾ ਹਾਈ ਡਿਮਾਂਡ ਏਰੀਆ। ਅਫੋਰਡੇਬਲ ਪ੍ਰਾਈਸਿਸ, ਈਜ਼ੀ ਡਿਪੋਜ਼ਿਟ ਸਟਰਕਚਰ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਸਿਸ ਤੇ ਉੱਤੋਂ ਅਸੀਂ ਦੇ ਰਹੇ ਹਾਂ ਫ੍ਰੀ ਲੀਜ਼ਿੰਗ ਸਰਵਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਸਿਟੀ ਪੁਆਇੰਟ ਕੌਂਡੋ 'ਚ ਆਪਣਾ ਯੂਨਿਟ ਪਲੈਟੀਨਮ ਪ੍ਰਾਈਸਿਸ ਤੇ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6└
ਮੈਂ ਹਾਂ ਅਮਰਜੋਤ ਸੰਧੂ, ਬ੍ਰੈਂਪਟਨ ਵੈਸਟ ਤੋਂ ਅੰਟਾਰੀਓ ਪੀਸੀ ਪਾਰਟੀ ਦਾ ਉਮੀਦਵਾਰ। 2018 ਵਿੱਚ ਬ੍ਰੈਂਪਟਨ ਵੈਸਟ ਦੇ ਲੋਕਾਂ ਵੱਲੋਂ ਮੈਨੂੰ MPP ਬਣਾਉਣ ਲਈ ਬਹੁਤ ਬਹੁਤ ਧੰਨਵਾਦ। ਪਿਛਲੇ 4 ਸਾਲਾਂ ਵਿੱਚ ਅਸੀਂ ਬ੍ਰੈਂਪਟਨ ਲਈ ਇੱਕ ਨਵਾਂ ਹਸਪੀਟਲ, ਰਾਇਰਸਨ ਮੈਡੀਕਲ ਸਕੂਲ, ਹਾਈਵੇ 413, 3 ਨਵੇਂ ਲੌਂਗ ਟਰਮ ਕੇਅਰ ਹੋਮ LRT ਅਤੇ ਬ੍ਰੈਂਪਟਨ ਵੈਸਟ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਇੱਕ ਨਵਾਂ ਪੁਲਿਸ ਸਟੇਸ਼ਨ। ਮੈਂ ਬ੍ਰੈਂਪਟਨ ਵੈਸਟ ਦੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਲੜਦਾ ਰਿਹਾ ਅਤੇ ਲੜਦਾ ਰਹਾਂਗਾ। 2 ਜੂਨ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੈਨੂੰ ਆਪਣਾ ਕੀਮਤੀ ਵੋਟ ਪਾ ਕੇ ਇੱਕ ਵਾਰ ਫਿਰ ਕਾਮਯਾਬ ਬਣਾਓ ਤਾਂ ਕਿ ਮੈਂ ਅਤੇ ਡੱਗ ਫੋਰਡ ਬ੍ਰੈਂਪਟਨ ਦੇ ਵਿਕਾਸ ਦੀ ਰਫ਼ਤਾਰ ਨੂੰ ਜਾਰੀ ਰੱਖ ਸਕੀਏ। ਧੰਨਵਾਦ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਦੋਸਤੋ, ਤੁਹਾਨੂੰ ਨੰਬਰ ਦਿੰਦੇ ਹਾਂ, ਇਹ ਅਮਨ ਟਰੈਵਲ ਦਾ ਨੰਬਰ ਹੈ, 905-796-3535 ਨੰਬਰ ਹੈ ਜੀ ਇਹ, 9057963535। ਇੰਨੀਆਂ ਵਧੀਆ ਡੀਲਸ ਲਾਈਆਂ ਹੋਈਆਂ ਨੇ ਇਹਨਾਂ ਨੇ, ਜੇ ਤੁਸੀਂ ਜੂਨ ਦੇ ਵਿੱਚ ਜਾਂ ਫਸਟ ਵੀਕ ਆਫ ਜੁਲਾਈ 'ਚ ਜਾਣਾ ਤੁਸੀਂ ਇੰਡੀਆ ਨੂੰ, ਟੋਰੋਂਟੋ ਤੋਂ ਦਿੱਲੀ ਅਤੇ ਵਾਪਸ ਮੁੜ ਕੇ ਆਉਣਾ, ਤਾਂ ਬਹੁਤ ਵਧੀਆ ਡੀਲਸ ਲਾਈਆਂ। ਐਂ ਕਰੋ ਜੀ, ਨਾਲੇ ਜਾਓ, ਨਾਲੇ ਭਗਵੰਤ ਮਾਨ ਨੂੰ ਮੁਬਾਰਕਾਂ ਦੇ ਕੇ ਆਓ, ਹੈ ਨਾ, ਸਵਾਦ ਆ ਜੂ ਨਾ, ਉਹਨਾਂ ਨੂੰ ਦੱਸਿਓ ਜੀ ਅਸੀਂ ਕਹੋ ਜੀ ਸਪੈਸ਼ਲੀ ਤੁਹਾਨੂੰ ਮੁਬਾਰਕਾਂ ਦੇਣ ਆਏ ਹਾਂ, ਨਾਲੇ ਰਿਸ਼ਤੇਦਾਰਾਂ ਨੂੰ ਮਿਲਿਆ ਆਇਓ, ਚੰਗੀ ਗੱਲ ਆ ਨਾ। ਅਤੇ ਤੁਸੀਂ ਐਂ ਕਰਿਓ ਜੀ, ਉਹ ਕਹਿੰਦੇ ਜੀ ਇਹ ਤਾਂ ਡੀਲ ਹੈਗੀ ਹੈਗੀ ਆ, ਪਰ ਨਾਲ ਕਹਿੰਦੇ ਕੰਪਲੀਮੈਂਟਰੀ 3-4 ਰਾਤਾਂ ਤੁਸੀਂ ਦੁਬਈ 'ਚ, ਇਨਕਲੂਡਿੰਗ ਹੋਟਲ ਦੁਬਈ ਦੇ ਵਿੱਚ ਸਾਰੀਆਂ ਸਹੂਲਤਾਂ ਕਹਿੰਦੇ ਨਾਲ ਨੇ, ਨਾਲ ਹੀ ਤੁਸੀਂ ਮਤਲਬ ਟਰੈਵਲ ਦਾ ਪ੍ਰੋਗਰਾਮ ਹੋਰ ਬਣਾ ਲਿਓ 1-2 ਥਾਵਾਂ ਦੇ ਉੱਤੇ। ਕਾਲ ਕਰ ਲਓ ਇਹਨਾਂ ਨੂੰ, ਬਹੁਤ ਵਧੀਆ ਡੀਲਸ ਨੇ, 905-796-3535 ਨੰਬਰ ਹੈ, 9057963535 ਹੈਗਾ ਜੀ ਇਹਨਾਂ ਦਾ ਨੰਬਰ। ਅਤੇ ਪ੍ਰਦੀਪ ਗੋਇਲ ਦਾ ਨੰਬਰ ਵੀ ਯਾਦ ਰੱਖਣਾ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਾਉਂਦੇ ਨੇ, ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਉਹ ਡੀਲ ਕਰਦੇ ਨੇ, ਸ਼ੋਪ ਰਾਊਂਡ ਕਰਕੇ ਤੁਹਾਨੂੰ ਇਹ ਜੇ ਥਾਂ ਤੋਂ ਉਹ ਇੰਸ਼ੋਰੈਂਸ ਲੱਭ ਕੇ ਦਿੰਦੇ ਜਿੱਥੇ ਇੰਸ਼ੋਰੈਂਸ ਤੁਹਾਡੀ ਸਸਤੀ ਹੁੰਦੀ ਹੋਵੇ। ਬਿਲਕੁਲ, ਨਵੇਂ ਆਇਓ ਫਿਰ ਤਾਂ ਜ਼ਰੂਰ ਕਾਲ ਕਰਿਓ, ਜੇ ਰਿਨਿਊਲ ਆਈ ਹੈ ਤਾਂ ਹੁਣੇ ਤੁਸੀਂ ਉਹਨਾਂ ਤੋਂ ਕੋਟੇਸ਼ਨ ਲਿਓ, ਤੁਸੀਂ ਦੇਖੋਗੇ ਤੁਹਾਡੇ $150 ਮਹੀਨੇ ਦੇ ਬਚ ਜਾਣਗੇ, 647-278-5003 ਉਹਨਾਂ ਦਾ ਨੰਬਰ ਆ। ਰਾਜਪਾਲ ਬਰਾੜ ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਕਰਦੇ ਨੇ, ਫੰਡਸ ਨੂੰ ਤੁਹਾਡਿਆਂ ਨੂੰ ਮੈਨੇਜ ਕਰਦੇ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇਹੋ ਜਿਹੇ ਥਾਂ 'ਤੇ ਪੈਸੇ ਤੁਹਾਡੇ ਇਨਵੈਸਟ ਕਰਦੇ ਨੇ ਜਿੱਥੇ ਚੰਗੀ ਗਰੋਥ ਹੁੰਦੀ ਹੋਵੇ। 416-917-1456 ਇਹਨਾਂ ਦਾ ਨੰਬਰ ਆ। ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਕਮਾਲ ਦੀਆਂ ਕਿਚਨਸ, ਕਸਟਮ ਬਿਲਡ ਕਿਚਨਸ, ਮਨ ਖੁਸ਼ ਹੋ ਜਾਂਦਾ ਇਹਨਾਂ ਦੁਆਰਾ ਬਣਾਈ ਹੋਈ ਕਿਚਨ ਦੇਖ ਕੇ। ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ ਔਰਾ ਕਿਚਨਸ ਵਾਲੇ, 905-673-2872 ਨੰਬਰ ਆ, 9056732872। ਲਓ ਜੀ ਆਪਾਂ ਅਗਲੀ ਕਾਲ 'ਤੇ ਚੱਲਦੇ ਹਾਂ ਦੋਸਤੋ, ਸ਼ਾਰਟ ਦੇ ਵਿੱਚ ਅਤੇ ਰਿਪੀਟ ਨਾ ਕਰਿਓ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
ਵੀਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਵੇਖੋ, ਜਿੱਥੋਂ ਤੱਕ ਕਰਪਸ਼ਨ ਦੀ ਗੱਲ ਆ, ਇਹਦੇ ਵਿੱਚ ਇਹ ਵੇਖਣਾ ਹੁੰਦਾ ਭਈ ਜਿਹੜੀ ਮੌਜੂਦਾ ਪਾਰਟੀ ਆ ਉਹਨਾਂ ਦਾ ਇਰਾਦਾ ਹੈ ਇਹਨੂੰ ਲੱਤ ਪਾਉਣ ਦਾ ਜਾਂ ਨਹੀਂ। ਹਾਂਜੀ, ਤੇ ਉਹਦੇ ਵਿੱਚ ਫਿਰ ਜਿਹੜਾ ਸੈਕੰਡ ਪੁਆਇੰਟ ਹੈ ਵੀ ਪ੍ਰੋਗਰੈਸ ਇਹਨਾਂ ਕੋਈ ਕਿੰਨੀ ਕਿਹਨਾਂ ਨੇ ਕੀਤੀ ਕਿੰਨੇ ਟਾਈਮ ਵਿੱਚ। ਹਾਂਜੀ, ਤੇ ਬਾਕੀ ਜਿਹੜਾ ਹੈਗਾ ਆ ਕਰਪਟਡ ਲੋਕ ਆ ਬੇਸਿਕਲੀ ਹੁੰਦੇ ਤਾਂ ਕ੍ਰਿਮੀਨਲ ਇਹਨਾਂ ਨੇ ਆਪਣਾ ਬੜਾ ਆਲੇ ਦੁਆਲੇ ਮੈਕਨਿਜ਼ਮ ਬਣਾਇਆ ਹੁੰਦਾ ਇਹਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ। ਤੇ ਇਹਦੇ ਵਿੱਚ ਜਿਹੜੇ ਬਹੁਤੇ ਲੋਕ ਆ ਉਹ ਡੇ ਟੂ ਡੇ ਹੁੰਦੇ ਆ, ਮਤਲਬ ਕਰਪਟਡ, ਜਿਵੇਂ ਕਹਿ ਲਓ ਹੁਣ ਮੈਂ ਕਹਿਣਾ ਤੈਨੂੰ ਚਾਹੁੰਦਾ ਪੁਲਿਸ ਜਿਵੇਂ ਨਾਕੇ ਤੇ ਖੜੇ ਹੁੰਦੇ, ਜਦੋਂ ਫਿਰ ਪਿੱਛੋਂ ਵਟਣਾ ਚੜਦਾ ਉਹ ਜੋ ਡੇ ਟ੍ਰੇਡਰ ਆਂਗੂ ਉਹ ਤਾਂ ਜਾਂਦੇ ਭੱਜ ਪਹਿਲਾਂ, ਉਹਨਾਂ ਨੂੰ ਤਾਂ ਫੜਨਾ ਵੀ ਔਖਾ ਹੁੰਦਾ ਕਿਉਂਕਿ ਉਹਨਾਂ ਨੇ ਐਵਰੀ ਡੇ ਕਰਨਾ ਹੁੰਦਾ ਹੈ। ਹਾਂਜੀ, ਅਗਲੇ ਦਿਨ ਉਹ ਨਹੀਂ ਕਰਦੇ, ਕਹਿੰਦੇ ਜੀ ਹੁਣ ਹੀਟ ਹੈ ਪਿੱਛੋਂ ਇਹਨੂੰ ਥੋੜ੍ਹਾ ਜਿਹਾ ਕਰੋ ਕੰਟਰੋਲ ਦੇ ਵਿੱਚ। ਤੇ ਬਾਕੀ ਜਿਹੜਾ ਟਾਈਮ ਹੈ ਇਹਨਾਂ ਦੀ ਪਰਫੋਰਮੈਂਸ ਨੂੰ ਟਾਈਮ ਦੱਸੂਗਾ, ਟਾਈਮ 'ਤੇ ਪਹਿਰਾ ਲੋਕਾਂ ਨੇ ਦੇਣਾ। ਬਾਕੀ ਜਿਹੜੀ ਆਪਾਂ ਕਹਿ ਦਿੰਦੇ ਵੀ ਪੜ੍ਹੇ ਲਿਖੇ ਬੰਦੇ ਨਹੀਂ ਹੋਣੇ ਚਾਹੀਦੇ, ਉਹ ਸਗੋਂ ਮੈਂ ਵੇਖਿਆ ਕਿ ਕੋਈ ਕਰਪਸ਼ਨ ਕਰਨ ਵਾਸਤੇ ਵੀ ਜਿਹੜੀ ਨੌਲੇਜ ਬੜੀ ਜ਼ਰੂਰੀ ਹੁੰਦੀ ਹੈ, ਅਤੇ ਮਾਕੀਵੈਲੀ ਇਹ ਕਹਿੰਦਾ ਵੀ ਜਿਹੜੀ ਹਿਊਮਨ ਨੇਚਰ ਆ ਇਹ ਫੰਡਾਮੈਂਟਲੀ ਕਰਪਟ। ਹਾਂਜੀ, ਤੇ ਇਹਨੂੰ ਸਿਰਫ ਜਿਹੜਾ ਮਾਡਰਨ ਡੇ ਦੇ ਵਿੱਚ ਹੁਣ ਨੱਥ ਪਾਉਣ ਵਾਸਤੇ ਤਾਂ ਸਟੇਟ ਹੀ ਆ, ਤੇ ਜੇ ਸਟੇਟ ਤੇ ਧਿਆਨ ਰੱਖਣ ਲੋਕਾਂ ਨੇ, ਪਹਿਲਾਂ ਧਰਮ ਇਹਦੇ ਤੇ ਰੱਖਦਾ ਸੀ ਕੰਟਰੋਲ ਵੀ ਕਰਪਸ਼ਨ ਤੇ ਕਿੱਦਾਂ ਕਰਨਾ, ਇਹ ਕਰਪਸ਼ਨ ਨੇ ਕੀ ਕੀਤਾ ਇਹ ਧਰਮ ਦੇ ਵਿੱਚ ਵੜ ਕੇ ਉਹਨੂੰ ਕਰਪਟ ਕਰ ਦਿੱਤਾ, ਸੋ ਉਹ ਤਾਂ ਫੇਲ ਹੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਹਾਂਜੀ, ਤੇ ਹੁਣ ਰਹਿ ਗਿਆ ਗਵਰਨਮੈਂਟਾਂ ਦੀ ਰਿਸਪੋਂਸੀਬਿਲਟੀ ਤੇ ਲੋਕ ਜਿਹੜੇ ਇਹਨਾਂ ਤੇ ਧਿਆਨ ਰੱਖਦੇ ਆ, ਤੇ ਇਸੇ ਤਰ੍ਹਾਂ ਹੀ ਇਹ ਮੈਕਨਿਜ਼ਮ ਚੱਲਣਾ। ਇਹ ਇੱਦਾਂ ਅਸੀਂ ਕਹਿ ਨਹੀਂ ਸਕਦਾ ਵੀ ਕਰਪਸ਼ਨ ਕਦੇ ਵਾਸਤੇ ਵੀ ਟੋਟਲੀ ਨਹੀਂ ਕਦੇ ਵੀ ਖਤਮ ਹੋ ਸਕਦਾ, ਜਿਵੇਂ ਮੈਂ ਪਹਿਲਾਂ ਕਿਹਾ ਹਿਊਮਨ ਨੇਚਰ ਆ, ਇਹਦੇ ਤੇ ਕੰਟਰੋਲ ਹੀ ਕੀਤਾ ਜਾ ਸਕਦਾ ਅਪ ਟੂ 90% ਕਹਿ ਲਓ, 99% ਕਹਿ ਲਓ, ਤੇ ਟਾਈਮ ਐਂਡ ਇੰਟੈਂਟ ਜਿਹੜਾ ਕਰਨ ਵਾਲਾ ਇਹੀ ਆ ਦੋ ਚੀਜ਼ਾਂ।
ਕਿਆ ਬਾਤ ਹੈ, ਬਿਲਕੁਲ ਠੀਕ ਹੈ ਜੀ, ਤੁਹਾਡੀ ਜਿਹੜੀ ਤੁਹਾਡੀ ਗੱਲਬਾਤ ਆ ਨਾ ਪੂਰੀ ਐਨ ਬੈਲੈਂਸ ਅਤੇ ਸੱਚਾਈ ਤੁਸੀਂ ਬਿਆਨ ਕੀਤੀ ਹੈ। ਦੇਖੋ ਬਿਲਕੁਲ, ਜੇ ਸਰਕਾਰਾਂ ਦੀ ਇੰਟੈਂਸ਼ਨ ਹੋਵੇ ਅਤੇ ਕਰਪਸ਼ਨ ਆ ਜਿਹੜੀ ਇਹ 90% ਤੱਕ ਜਿਵੇਂ ਤੁਸੀਂ ਕਿਹਾ ਉਹ ਕੰਟਰੋਲ ਹੋ ਸਕਦੀ ਹੈ। ਬਾਕੀ ਜਿਹੜੇ ਪਹਿਲੇ ਕਾਲਰ ਕਹਿ ਕੇ ਗਏ ਸੀ ਨਾ ਵੀਰ ਜੀ, ਦੇਖੋ ਸ਼ਿਵਿੰਦਰ ਵੀ ਕਹੀ ਜਾਂਦੇ ਆ, ਆਪਾਂ ਵੀ ਕਹੀ ਜਾਂਦੇ, ਚੰਗੀ ਗੱਲ ਆ, ਖੁਸ਼ੀ ਦੀ ਗੱਲ ਆ, ਪਰ ਗੱਲ ਇਹ ਹੈ ਵੀ ਕਿੰਨੀ ਦੇਰ ਅਤੇ ਕੀ ਸੱਚੀ ਮੁੱਚੀ। ਕਈ ਵਾਰੀ ਨਾ ਜਿਹੜੀ ਚੀਜ਼ ਸਾਹਮਣੇ ਦਿਸਦੀ ਹੁੰਦੀ ਆ ਉਹ ਸੱਚਾਈ ਨਹੀਂ ਹੁੰਦੀ ਗੀ। ਕਈ ਵਾਰੀ ਜਿਵੇਂ ਕਿਹਾ ਜਾਂਦਾ ਆਲ ਦੈਟ ਗਲਿਟਰਸ ਇਜ਼ ਨੋਟ ਗੋਲਡ, ਜਿਹੜੀ ਚਮਕਦੀ ਚੀਜ਼ ਆ ਉਹ ਸੋਨਾ ਨਹੀਂ ਹੁੰਦੀ ਗੀ। ਸਾਹਮਣੇ ਦਿਸ ਰਿਹਾ, ਜੇ 100 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਫੜ ਲਓਗੇ ਕੋਈ ਗੱਲ ਨਹੀਂ, 100 ਬੰਦਿਆਂ ਦੇ ਵਿੱਚੋਂ 80 ਬੰਦੇ ਤੁਹਾਡੇ ਆਪਦੇ ਆ, 20 ਬੰਦੇ ਉਲਟ ਨੇ, ਅਤੇ ਉਲਟ ਵਾਲਿਆਂ ਦੇ ਵਿੱਚੋਂ ਇੱਕ ਬੰਦਾ ਫੜ ਕੇ ਤੁਸੀਂ ਕਹੋ ਵੀ ਅਸੀਂ ਨੋਨ ਕਰਪਟ ਹਾਂ, ਇਹ ਮਤਲਬ ਇਹਦੇ 'ਤੇ ਸ਼ੱਕ ਜਿਹਾ ਹੁੰਦਾ। ਬਾਕੀ ਜੀ ਇੱਛਾ ਤਾਂ ਸਾਡੀ ਵੀ ਹੈ ਵੀ ਇਸ ਤਰ੍ਹਾਂ ਹੋਵੇ, ਹਰ ਰੋਜ਼ ਇੱਕ ਦੋ ਬੰਦੇ ਜਿਵੇਂ ਸਾਡੇ ਦੋਸਤ ਇੱਕ ਕਹਿ ਕੇ ਗਏ ਨੇ, ਇੱਕ ਦੋ ਬੰਦੇ ਫੜੇ ਜਾਣ ਫਿਰ ਸਵਾਦ ਜਿਹਾ ਆ ਜੇ ਥੋੜ੍ਹਾ ਜਿਹਾ। ਚਲੋ ਜੀ ਅਗਲੀ ਕਾਲ 'ਤੇ ਚੱਲਦੇ, ਨਿੱਘਾ ਸਵਾਗਤ ਜੀ। ਲਓ ਜੀ ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਇੰਨੇ ਦੋਸਤਾਂ ਨੇ ਗੱਲਾਂ ਕੀਤੀਆਂ ਨੇ, ਕੀ ਕਹਿਣਾ ਚਾਹੁੰਦੇ ਹੋ?
ਬਾਰ ਬਾਰ ਲਗਭਗ ਨਾ ਗੱਲ ਦੇ ਵਿੱਚ ਉਹੀ ਚੀਜ਼ ਆ ਰਹੀ ਹੈ, ਤਾਂ ਜਿਹੜੇ ਦੋਸਤਾਂ ਨੇ ਕੁਛ ਨੇ ਤਾਂ ਆਪਣੇ ਨਾਲ ਰਾਏ ਪ੍ਰਗਟ ਵੀ ਕੀਤੀ ਹੈ, ਜਿਹਨਾਂ ਨੇ ਨਹੀਂ ਕੀਤੀ ਉਹਨਾਂ ਵਿੱਚ ਥੋੜੀ ਜਿਹੀ ਜ਼ਿਆਦਾਤਰ ਸ਼ਰਧਾ ਜਾਂ ਫੈਨ ਕਲਚਰ ਜਾਂ ਜ਼ਿਆਦਾ ਨਜ਼ਰ ਆ ਰਿਹਾ। ਭਗਵੰਤ ਮਾਨ ਦੇ ਬਾਰੇ ਜਿਵੇਂ ਸੀ ਵੀ ਉਹਨੇ ਜੀ ਕੋਈ ਉਹ ਨਹੀਂ ਕੀਤਾ, ਜੀ ਬਹੁਤ ਸਾਰੀਆਂ ਪ੍ਰੋਬਲਮ ਨੇ ਗਿਣਾਈਆਂ ਜਾ ਸਕਦੀਆਂ। ਜਦੋਂ ਦੇਖੋ MP ਬਣਨ ਤੋਂ ਬਾਅਦ ਹੀ ਉਹਦੇ ਆਪਣੇ ਹਲਕੇ ਵਿੱਚ ਜੋ ਦਲਿਤਾਂ ਦਾ ਬਾਈਕਾਟ ਹੋਇਆ ਉਹ ਬਾਈਕਾਟ ਬਾਰੇ ਕੁਛ ਨਹੀਂ ਬੋਲਿਆ।
ਦੁਬਾਰਾ ਦੱਸੋ, ਜਿੱਤਣ ਤੋਂ ਬਾਅਦ ਉਹਨਾਂ ਦੇ ਇਲਾਕੇ ਦੇ ਵਿੱਚ ਦਲਿਤਾਂ ਦਾ ਬਾਈਕਾਟ ਕੀਤਾ ਗਿਆ?
ਦਲਿਤਾਂ ਦਾ ਬਾਈਕਾਟ ਕੀਤਾ, ਦੋ ਪਿੰਡ ਬੜੇ ਮਸ਼ਹੂਰ ਨੇ, ਬੋਲਦ ਕਲਾਂ ਪਿੰਡ ਦੇ ਵਿੱਚ ਹੋਇਆ ਸੀਗਾ ਤੇ ਉਹਨਾਂ ਪਿੰਡਾਂ ਦੇ ਵਿੱਚ ਕੁਛ ਬੋਲਿਆ ਨੀ। ਈਵਨ ਲੋਕ ਸਭਾ ਦੇ ਵਿੱਚ ਜਦੋਂ ਮੁੱਦਾ ਉੱਠਿਆ ਇਹਨਾਂ ਨੇ ਕਿਹਾ ਕਿ ਦੇਖੋ ਜੀ ਉਹ ਮੁੱਦਾ ਤਾਂ ਮੈਂ ਸੋਲਵ ਕਰ ਦਿੱਤਾ, ਮੁੱਦਾ ਕੋਈ ਹੈ ਹੀ ਨੀ। ਉਹਦੇ ਬਾਅਦ ਵਿੱਚ ਹੋਇਆ ਕੀ ਕਿ ਇੱਕ ਆਪਣਾ ਹੈਗਾ ਕਿਰਤੀ ਕਿਸਾਨ ਯੂਨੀਅਨ ਆ ਨਾ ਜਿਹੜੀ, ਕਿਰਤੀ ਕਿਸਾਨ ਯੂਨੀਅਨ ਦੀ ਹੀ ਇੱਕ ਬ੍ਰਾਂਚ ਬਣੀ ਹੋਈ ਹੈਗੀ ਆ ਜੋ ਦਲਿਤਾਂ ਲਈ ਜ਼ਮੀਨ ਲਈ ਸੰਘਰਸ਼ ਕਰਦੀ ਹੈ, ਸੰਘਰਸ਼ ਕਮੇਟੀ। ਉਹਨਾਂ ਦੇ ਕੁਝ ਆਗੂਆਂ ਨੇ ਮੈਨੂੰ ਦੱਸਿਆ ਸੀਗਾ ਕਿ ਅਸੀਂ ਉਦੋਂ ਹੀ ਮਤਲਬ ਸਾਡੇ ਨਾ ਜਥੇਬੰਦੀ ਨਾਲ ਜੁੜੇ ਹੋਏ ਕੁਝ ਦਲਿਤ ਲੋਕਾਂ ਨੇ ਭਗਵੰਤ ਮਾਨ ਨੂੰ ਬੁਲਾਇਆ, ਜਿਹੜੇ ਕਿ ਆਪਦੇ ਸਪੋਰਟਰ ਸੀਗੇ। ਉਹ ਮੈਂ ਸਟੋਰੀ ਵੀ ਕੀਤੀ ਹੋਈ ਹੈ ਕਾਰਵਾਂ 'ਚ, ਮੇਰੀ ਪੜ੍ਹ ਵੀ ਸਕਦੇ ਹੋ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਵੀ ਤੁਸੀਂ ਸਾਡੇ ਹੱਕ 'ਚ ਆਵਾਜ਼ ਉਠਾਓ। ਤਾਂ ਭਗਵੰਤ ਮਾਨ ਨੇ ਕਿਹਾ ਕਿ ਇਹਦੇ ਬਾਰੇ ਬਹੁਤਾ ਰੌਲਾ ਨਾ ਪਾਓ, ਮੈਂ ਤਾਂ ਨਹੀਂ ਆਵਾਜ਼ ਉਠਾ ਸਕਦਾ ਕਿਉਂਕਿ ਜਿਵੇਂ ਆਵਾਜ਼ ਉਠਾਈ ਤਾਂ ਜਿਹੜੇ ਜ਼ਿਮੀਦਾਰ ਵੋਟ ਹੈਗੀ ਹੈ ਜੱਟਾਂ ਦੀ ਵੋਟ ਆ ਉਹ ਮੈਨੂੰ ਮੇਰੇ ਨਾਲ ਟੁੱਟ ਜੂਗੀ। ਤੇ
ਤੁਹਾਡੀ ਆਵਾਜ਼ ਕੱਟੀ ਗਈ, ਲਓ ਛੋਟੀ ਜਿਹੀ ਬ੍ਰੇਕ। ਹਾਂਜੀ
ਚੰਦ ਜੀ, ਮੇਰੀ ਆਵਾਜ਼
ਹਾਂਜੀ ਹਾਂਜੀ ਹੁਣ ਆ ਰਹੀ ਹੈ ਜੀ, ਆ ਰਹੀ ਹੈ।
ਤੇ ਉਹਦੇ ਵਿੱਚ ਭਗਵੰਤ ਮਾਨ ਖੁਦ ਕਹਿ ਰਿਹਾ ਉਹਨਾਂ ਦਲਿਤ ਐਕਟੀਵਿਸਟਾਂ ਨੂੰ ਜਿਹੜੇ ਕਿ ਆਪ ਪੱਖੀ ਸੀਗੇ ਤੇ ਜੁੜੇ ਹੋਏ ਉਸ ਜਥੇਬੰਦੀ ਨਾਲ ਸੀਗੇ, ਕਿ ਮੈਂ ਜੇ ਇਹ ਤੁਹਾਡੀ ਆਵਾਜ਼ ਉਠਾਵਾਂਗਾ ਤਾਂ ਜਿਹੜੀਆਂ ਜੱਟ ਫੈਮ ਜਿਹੜੇ ਵੋਟਾਂ ਨੇ ਉਹ ਮੇਰੇ ਕੋਲੋਂ ਕੱਟੀਆਂ ਜਾਣਗੀਆਂ। ਇੱਕ ਤਾਂ ਇਹ ਆਨ ਦੀ ਰਿਕਾਰਡ ਹੈ ਸਾਰਾ ਕੁਛ ਮਤਲਬ, ਤੇ ਉਹ ਮੈਂ ਸਟੋਰੀ ਕਰ ਚੁੱਕਾ ਹੈਗਾ, ਛਪੀ ਹੋਈ ਸਟੋਰੀ ਹੈ। ਦੂਜੀ ਚੀਜ਼ ਚਰਨਜੀਤ ਹੈਗੀ ਹੈ, ਜਦੋਂ ਕਸ਼ਮੀਰ ਮਸਲੇ ਬਾਰੇ ਹੋਰ ਦਿੱਲੀ ਦੇ ਮਾਮਲਿਆਂ ਉੱਤੇ ਕੇਜਰੀਵਾਲ ਦੀ ਚੁੱਪੀ ਰਹੀ, ਭਗਵੰਤ ਮਾਨ ਨੇ ਕੁਛ ਨਹੀਂ ਕਿਹਾ ਹੈਗਾ, ਕੁਛ ਨਹੀਂ ਬੋਲਿਆ ਹੈਗਾ। ਬਹੁਤ ਸਾਰੇ ਮੁੱਦੇ ਨੇ, ਹਾਂ ਇੱਕ ਕਮੇਡੀਅਨ ਅੱਛਾ ਹੋ ਸਕਦਾ, ਤੁਸੀਂ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਕਮੇਡੀ ਕਰਦੇ ਵੇਲੇ ਬਹੁਤ ਵਧੀਆ ਲੱਗਦਾ ਸੀ ਇਮਾਨਦਾਰ ਕਮੇਡੀਅਨ, ਅੱਛਾ ਉਹਦੀ ਕਮੇਡੀ ਦਾ ਮੈਂ ਵੀ ਫੈਨ ਹਾਂ ਤੇ ਤੁਸੀਂ ਵੀ ਫੈਨ ਹੋ, ਕਿਉਂਕਿ ਤੁਸੀਂ ਜਿਹੜਾ ਫੈਨ ਹੋ ਸਕਦੇ ਹੋ ਕਿਸੇ ਦੀ ਕਲਾ ਦੇ, ਪਰ ਪੋਲੀਟਿਕਸ ਦੇ ਵਿੱਚ ਤੁਸੀਂ ਫੈਨ ਨਹੀਂ ਹੋਈਦਾ ਤੇ ਨਾ ਹੀ ਪੱਤਰਕਾਰੀ 'ਚ ਫੈਨ ਹੋਈਦਾ। ਵੀ ਜੇ ਕੋਈ ਕਹੇ ਕਿ ਮੈਂ ਸ਼ਿਵਿੰਦਰ ਦੀ ਪੱਤਰਕਾਰੀ ਦਾ ਫੈਨ, ਉਹ ਵੀ ਗਲਤ ਹੈ। ਤੇ ਇਸ ਕਰਕੇ ਪੱਤਰਕਾਰਾਂ ਨੂੰ, ਰਾਜਨੇਤਾਵਾਂ ਨੂੰ ਤਾਂ ਪੱਤਰਕਾਰ ਵੀ ਸਵਾਲ ਕਰਦੇ ਨੇ ਤੇ ਪੱਤਰਕਾਰਾਂ ਦੀ ਪੱਤਰਕਾਰੀ 'ਤੇ ਵੀ ਨਿਗਾਹ ਰੱਖੀ ਦੀ ਹੈ। ਤੇ ਜਿਹੜੇ ਲੀਡਰ ਨੇ, ਲੀਡਰ ਸਾਡੇ ਸਰਵਿਸ ਪ੍ਰੋਵਾਈਡਰ ਨੇ, ਇਹਨਾਂ ਦੇ ਕਦੇ ਵੀ ਫੈਨ ਨਹੀਂ ਬਣੀਦਾ।
ਧੰਨਵਾਦ ਜੀ ਸ਼ਿਵਿੰਦਰ ਜੀ, ਹੋਲਡ ਕਰਕੇ ਰੱਖਿਓ, ਆਪਾਂ ਨਾ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ,
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਮਾਮ ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ, ਮੇਰੇ ਇੰਨੇ ਘੰਟਿਆਂ 'ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੋਤੇ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ 'ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ। ਕਰਾਂਗੇ।
ਆਥੋਰਾਈਜ਼ ਬਾਈ ਦ ਪ੍ਰਾਈਮ ਮਿਨਿਸਟਰ ਕਾਰਿਆ ਕੈਂਪੇਨ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਜਗਜੀਤ ਸਿੰਘ ਜੀ ਨੂੰ ਕਾਲ ਕਰਨਾ ਜੀ, ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਆ ਸਾਲ ਦੇ, ਤੁਹਾਡੇ $1,000 ਬਚਾ ਦੇਣਗੇ। 647-299-2314 ਆਟੋ ਇੰਸ਼ੋਰੈਂਸ ਦੀ ਗੱਲ ਕਰਦਾ, ਜਾਂ ਤੁਸੀਂ ਬਿਜ਼ਨਸ ਦੀ ਆਪਣੇ ਦੀ ਇੰਸ਼ੋਰੈਂਸ ਕਰਵਾਉਣੀ ਆ, ਫਿਰ ਇਹਨਾਂ ਨੂੰ ਜ਼ਰੂਰ ਕਾਲ ਕਰਿਓ। ਇਹਨਾਂ ਦੀ ਆਪਣੀ ਬ੍ਰੋਕਰੇਜ ਹੈ, ਜੇ ਇਹਨਾਂ ਦਾ ਬਿਜ਼ਨਸ ਜੁਆਇਨ ਕਰਨਾ ਉਹ ਵੀ ਕਰ ਸਕਦੇ ਹੋ, 6472992312314। ਦੇਖੋ ਆਪਣੇ ਨਾਲ ਦੋ ਤਿੰਨ ਕਾਲਰ ਨੇ, ਫਿਰ ਆਪਣੇ ਨਾਲ ਸਾਡੇ ਸਪੋਂਸਰ ਨੇ ਕੈਨੀ ਧਾਲੀਵਾਲ ਜੀ, ਉਹਨਾਂ ਨਾਲ ਬਾਅਦ 'ਚ ਗੱਲ ਕਰਦੇ ਹਾਂ। ਹੋਲਡ ਕਰਕੇ ਰੱਖੋ ਧਾਲੀਵਾਲ ਸਾਹਿਬ, ਤੁਸੀਂ ਪਹਿਲੀ ਕਾਲ 'ਤੇ ਚੱਲਦੇ ਨੇਗਾ। ਸਵਾਗਤ ਜੀ ਤੁਹਾਡਾ, ਸ਼ਾਰਟ ਦੇ ਵਿੱਚ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਬਲਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਲਾਰ ਸਾਹਿਬ। ਮੈਨੂੰ ਦੇਖੋ ਹੁਣ ਮਾਨ ਸਾਹਿਬ ਦਾ ਦੇਖ ਲਈਏ, ਇਸ ਤੋਂ ਵੱਧ ਕੀ ਕਰ ਸਕਦਾ? ਆਪਦੀ ਤਰਫੋਂ ਪੂਰੀ ਕੋਸ਼ਿਸ਼ ਕਰ ਰਿਹਾ, ਜਿੰਨੀ ਕਰਨੀ ਤਾਂ ਹਰ ਬੰਦਾ ਕਰ ਸਕਦਾ, ਇਹਨੇ ਐਂ ਨੀ ਕੀਤਾ ਕਰਨਾ ਚਾਹੀਦਾ। ਹੁਣ ਤੁਸੀਂ ਕਹਿ ਕੇ ਗਏ ਸੀ 80-20 ਬੰਦੇ ਆਪਦੇ ਫੜ ਲਓ, ਆਪਦੇ ਛੱਡੇ ਪਏ ਨੇ, ਇਹਨੇ ਆਪਦੇ ਵੀ ਸ਼ੁਰੂ ਕੀਤਾ ਕੰਮ ਇਹ। ਚਲੋ ਹੁਣ ਉਹਨੂੰ ਕਹਿਣ ਦਾ ਵੀ ਪਤਾ ਨੀ ਇਹਦੀ ਲੜਦੀ ਹੋਣੀ ਆ, ਪੈਸਾ ਦਾ ਲੈਣ ਦੇਣ ਵਾਲਾ, ਕੁਛ ਵੀ ਕਹਿ ਸਕਦੇ ਆ। ਪਰ ਮੈਨੂੰ ਲੱਗ ਰਿਹਾ ਇੱਥੋਂ ਕਿਸਾਨਾਂ ਨੇ ਦੇਖੋ ਛੱਡ ਗਏ ਸਾਰਾ ਕੰਮ, ਉਹਨਾਂ ਦੇ ਵਿਚਾਲੇ ਬੈਠਾ ਹੁੰਦਾ ਇਹ, ਕੋਈ ਹੋਰ ਕੰਮ ਹੁੰਦਾ ਗੰਨੇ ਵਾਲੇ ਹੁੰਦੇ ਉਹਨਾਂ ਦੇ ਵਿਚਾਲੇ ਬੈਠਾ ਹੁੰਦਾ ਇਹ, ਹੁਣ ਇਸ ਤੋਂ ਵੱਧ ਕੀ ਕਰ ਸਕਦਾ? ਆਈ ਡੋਂਟ ਨੋ, ਦੇਖਣਾ ਚਾਹੀਦਾ, ਟਾਈਮ ਕੱਢ ਦੇਣਾ ਚਾਹੀਦਾ ਆਪਾਂ ਨੂੰ।
ਤੁਹਾਡੀ ਗੱਲ ਆਪਾਂ ਨੁਕਤਾਚੀਨੀ ਨਹੀਂ ਕਰ ਰਹੇ, ਆਪਾਂ ਅੱਡ ਅੱਡ ਐਂਗਲ ਤੋਂ ਗੱਲ ਕਰ ਰਹੇ ਹਾਂ। ਜਿਹੜਾ ਕੁਛ ਕੀਤਾ ਬੜੇ ਵਧੀਆ ਤਰੀਕੇ ਦੇ ਨਾਲ ਆਪਾਂ ਐਪਰੀਸ਼ੀਏਟ ਕੀਤਾ, ਬਈ ਇਹ ਕੀਤਾ ਕੰਮ ਬਹੁਤ ਵਧੀਆ, ਬਹੁਤ ਚੰਗੀ ਗੱਲ ਆ, ਪਰ ਨਾਲ ਕੁਐਸਚਨ ਰੇਜ਼ ਕੀਤੇ ਨੇ ਜਿਹੜੇ ਹਰ ਰੋਜ਼ ਕਰਦੇ ਹਾਂ ਆਪਾਂ, ਤੇ ਜਿਵੇਂ ਨਹੀਂ ਨੁਕਤਾਚੀਨੀ ਇਹ ਹੁੰਦੀ ਆ ਬਈ ਜੇ ਕੋਈ ਬੰਦਾ ਕਹੇ ਵੀ ਵਿਜੇ ਸਿੰਗਲਾ ਜਿਹੜਾ ਵੀ ਉਹ ਇਮਾਨਦਾਰ ਬੰਦਾ ਹੈ ਤੇ ਇਹਨਾਂ ਨੇ ਗਲਤ ਫੜਿਆ, ਉਹਨੂੰ ਤਾਂ ਆਪਾਂ ਗਲਤ ਕਹਿੰਦੇ ਹੀ ਨੀ। ਦੱਸੋ ਕਿਆ ਆਪਾਂ ਤਾਂ ਐਪਰੀਸ਼ੀਏਟ ਕੀਤਾ,
ਆਪਾਂ ਨਹੀਂ
ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀਰ ਜੀ, ਨਾ 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 ਨਾ, ਮੈਂ ਨੀ ਕਿਹਾ ਗਾ ਇਹ। ਸ਼ਿਵਿੰਦਰ ਨੇ ਅੱਡ ਅੱਡ ਪੱਖ, ਮੇਰੀ ਗੱਲ ਸੁਣੋ, ਨਹੀਂ 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 ਦੇਖੋ ਤੁਸੀਂ ਫਿਰ ਉਹ ਆਪਾਂ ਗਲਤ ਅੰਦਾਜ਼ਾ, ਆਪਾਂ ਬਾਇਸਡ ਹੋ ਜਾਂਦੇ ਹਾਂ, ਪੱਤਰਕਾਰ ਬਾਇਸਡ ਨਹੀਂ ਹੁੰਦਾ ਗਾ। ਉਹ ਸ਼ਿਵਿੰਦਰ ਨੇ ਕਿਹਾ ਵੀ ਅੱਡ ਅੱਡ ਓਪੀਨੀਅਨ ਆ ਰਹੇ ਨੇ, ਪਰ ਉਹਨੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਐਪਰੀਸ਼ੀਏਟ ਕਰਕੇ ਗਿਆ ਸ਼ਿਵਿੰਦਰ, ਉਹਨੇ ਕਿਹਾ ਵੀ ਜਿਹੜਾ ਕੁਛ ਕੀਤਾ ਉਹ ਬਹੁਤ ਵਧੀਆ, ਪਰ ਆਹ ਸਵਾਲ ਨੇ, ਤੁਸੀਂ ਦੱਸੋ ਇੱਕ ਪੱਤਰਕਾਰ ਦਾ ਇਹ ਸਵਾਲ ਕਰਨਾ ਬਈ ਜਦੋਂ MLA ਨੂੰ MP ਨੂੰ ਟਿਕਟਾਂ ਦਿੱਤੀਆਂ ਨੇ ਤੇ ਉਹ ਪੈਸੇ ਲਏ ਨੇ, ਇਹ ਗਲਤ ਆ ਸਵਾਲ ਕਰਨਾ? ਰਾਜ ਸਭਾ ਦੇ MP ਰਾਜ ਸਭਾ ਦੇ ਜਦੋਂ ਉਹ ਮੈਂਬਰ ਲਾਏ ਨੇ ਉਦੋਂ ਪੈਸੇ ਲਏ ਨੇ, ਕੀ ਸਵਾਲ ਕਰਨਾ ਗਲਤ ਆ? ਆ ਹੁਣ ਹੁਣੇ ਹੀ ਸਵਾਲ ਕਰਕੇ ਗਏ ਨੇ, ਇੱਕ ਜਿਹੜਾ MLA ਸੀਗਾ ਜਿਹੜਾ, ਉਹਨੇ ਸਵਾਲ ਕੀਤੇ ਨੇ। ਦੇਖੋ ਹੁਣ
ਹੁਣ ਦੇਖੋ ਕੈਪਟਨ ਆ ਉਹ ਸਰਿਆਮ ਕਹੀ ਜਾਂਦੀ ਮੇਰੀ ਸਰਕਾਰ ਚ ਕਰਪਟ ਬੰਦੇ ਸੀ, ਉਹਨੇ ਤਾਂ ਕਿਸੇ ਹੱਥ ਨੀ ਪਾਇਆ, ਇਹਨੇ ਤਾਂ ਅਨੁਸਾਰ ਚੱਕ ਲਿਆ ਜਦੋਂ ਮਾੜਾ ਪਤਾ ਲੱਗਿਆ।
ਇਸ
ਉਹਨਾਂ ਦੀ ਮਿਨਿਸਟਰ ਕਹਿ ਰਹੇ ਨੇ ਜੀ ਇਹਨੂੰ ਹਿੱਸਾ ਨੀ ਮਿਲਿਆ ਹੋਣਾ ਤਾਂ ਇਹਨੇ ਚੱਕ ਲਿਆ। ਇੱਕ ਮੀਨਸ ਉਹਨਾਂ ਨੂੰ ਪਤਾ ਉਹ ਲੈਂਦੇ ਸੀਗੇ, ਉਹ ਆਪਦੀਆਂ ਦਿਲ ਦੀਆਂ ਗੱਲਾਂ ਬਾਹਰ ਕੱਢ ਰਹੇ ਨੇ ਵੀ ਐਂ ਨੀ ਐਂ ਹੋਣਾ ਜੀ, ਜਿਹੜਾ ਕਿਉਂਕਿ ਉਹਨਾਂ ਨੂੰ ਪਤਾ ਵੀ ਐਂ ਚੱਲਦਾ ਸੀਗਾ।
ਨਹੀਂ ਬਿਲਕੁਲ ਚੱਲਦਾ, ਕਿਸੇ ਨੂੰ ਦੇਖੋ ਇਹਦੇ ਬਾਰੇ ਕਿਸੇ ਨੂੰ ਸ਼ੱਕ ਥੋੜਾ ਹੈਗਾ ਵੀ ਨਹੀਂ ਚੱਲਦਾ, ਚੱਲਦੀ ਆ ਕਰਪਸ਼ਨ ਉੱਥੇ ਸਿਰ ਤੋਂ ਲੈ ਕੇ ਪੈਰਾਂ ਤੱਕ, ਇੱਕ ਬੰਦਾ ਸਿਸਟਮ ਨੇ ਕਰਪਟ ਬਣਾਤਾ। ਆਪਾਂ ਤਾਂ ਇਹੀ ਕਹਿ ਰਹੇ ਨਾ ਵੀ ਚੰਗੀ ਗੱਲ, ਆਪਾਂ ਇੱਛਾ ਰੱਖਦੇ ਹਾਂ ਵੀ ਹੋਣਾ ਚਾਹੀਦਾ, ਪਰ ਆਪਾਂ ਨਾਲ ਸਵਾਲ ਖੜੇ ਕਰਦੇ ਹਾਂ ਵੀ ਕੀ ਇਹ ਹਮੇਸ਼ਾ ਹੋਊਗਾ, ਜਾਂ ਕੀ ਇਹ ਜਿਹੜਾ ਕੁਛ ਪਹਿਲਾਂ ਹੋਇਆ ਜਿਹੜਾ ਕੁਛ ਆਪਦੇ ਨਾਲ ਆ ਉਹ ਸਾਰਾ ਕੁਛ ਨੌਨ ਕਰਪਟ ਆ? ਆਪਾਂ ਤਾਂ ਇਸ ਗੱਲ ਤੇ ਗੱਲ ਕਰਦੇ ਹਾਂ।
ਗਰਾਊਂਡ ਲੈਵਲ ਤੇ ਜਾਓ ਜੀ, ਜਿਹੜਾ ਅਕਾਲੀ ਕਾਂਗਰਸੀ ਨਹੀਂ ਹੈ ਨਾ ਉਹਨਾਂ ਨੂੰ ਜਾ ਕੇ ਪੁੱਛੋ ਪੰਜਾਬ ਚ, ਮੈਂ ਰੋਜ਼ ਫੋਨ ਕਰਕੇ ਪੁੱਛਦਾ, ਹਰ ਬੰਦਾ ਖੁਸ਼ ਆ ਇਸ ਟਾਈਮ। ਜਸਟ ਜਿਹੜੇ ਅਕਾਲੀ ਜਾਂ ਕਾਂਗਰਸੀ ਨੇ ਉਹ ਕਰ ਰਹੇ ਨੇ ਵੀ ਇਹ ਹੋਣਾ ਚਾਹੀਦਾ, ਇਹ ਨੀ ਉਹ ਨੀ, ਬਾਕੀ ਆਮ ਬੰਦਾ ਤੁਸੀਂ ਗੱਲਾਂ ਕਰਕੇ ਪੁੱਛ ਲਓ, ਸਭ ਬੰਦੇ ਖੁਸ਼ ਨੇ ਇਸ ਟਾਈਮ।
ਮੈਂ ਵੀ ਪੰਜਾਬ ਦੇ ਵਿੱਚੋਂ ਹੀ ਹਾਂ ਜੀ, ਤੇ ਮੇਰੇ ਵੀ ਮੇਰਾ ਖਿਆਲ ਤੁਹਾਡੇ ਨਾਲੋਂ ਵੱਧ ਲਿੰਕ ਨੇ, ਤੇ ਹੋ ਸਕਦਾ ਤੁਹਾਡੇ ਨਾਲੋਂ ਜ਼ਿਆਦਾ ਲਿੰਕ ਹੋਣ ਜਿਹੜੇ ਮਿਨਿਸਟਰ ਨੇ ਇਹਨਾਂ ਦੇ। ਮੈਂ ਗਿਣਾ ਸਕਦਾ ਚੰਗੇ ਬੰਦੇ ਵੀ ਹੈਗੇ ਨੇ, ਮਾੜੇ ਵੀ ਨੇ ਉਹਨਾਂ ਦੇ ਵਿੱਚ, ਤੇ ਕਿਸੇ ਬੰਦੇ ਦਾ ਖੁਸ਼ ਹੋਣਾ ਇਟ ਡਜ਼ਨਟ ਮੀਨ ਕਿ ਸਾਰਾ ਕੁਛ ਠੀਕ ਹੈ। ਪੈਗ ਲਾ ਲਓ ਇੱਕ ਤੇ ਬੰਦਾ ਖੁਸ਼ ਹੋ ਜਾਂਦਾ, ਸਾਰੀ ਚਿੰਤਾ ਭੁੱਲ ਜਾਂਦਾ। ਇਹ ਜਿਹੜੇ ਸ਼ਬਦ ਨੇ ਨਾ, ਸ਼ਬਦ ਵੀ ਨਸ਼ਾ ਹੀ ਦਿੰਦੇ ਨੇ। ਲੱਖਣ ਦੀ ਲੋੜ ਕੀ ਹੈ, ਅਸੀਂ ਇੱਥੇ ਖਬਰਾਂ ਖੁਸ਼ ਰੱਖਣ ਵਾਸਤੇ ਥੋੜਾ ਦਿੰਦੇ ਹਾਂ ਵੀਰ ਜੀ, ਇਸੇ ਕਰਕੇ ਕਹਿ ਰਹੇ ਹਾਂ ਬਈ ਜਿਹੜੀ ਜਿਹੜੀ ਦੇਖੋ ਬੈਲੈਂਸਡ ਅਪਰੋਚ ਇਹ ਹੁੰਦੀ ਹੈ ਵੀ ਜਿਹੜਾ ਕੰਮ ਉਹਨੇ ਕੀਤਾ ਬਹੁਤ ਵਧੀਆ ਗੱਲ ਆ, ਪਰ ਜਿਹੜੇ ਸਵਾਲ ਐ ਸਿਰ ਅੱਡੀ ਖੜੇ ਨੇ ਉਹ ਸਵਾਲਾਂ ਨੂੰ ਕਰ ਰਹੇ ਅਸੀਂ ਹੁਣ ਇੱਥੇ ਭਗਤੀ ਥੋੜਾ ਕਰਨੀ ਹੈ ਵੀਰ ਜੀ ਕਿਸੇ ਦੀ। ਚੰਗੀ ਗੱਲ ਆ,
ਕੁੱਲ ਮਿਲਾ ਕੇ ਸਹੀ ਕੰਮ ਹੋ ਰਿਹਾ ਜੀ, ਬਿਲਕੁਲ ਜਿਦਾਂ ਹੋਇਆ ਜਦੋਂ ਉਹਨਾਂ ਨਾ ਸਮਝਿਆ ਇਹਨੂੰ ਨਾ ਕਰਦਾ ਨਾ ਕੁਛ ਕਰਦਾ।
ਫਿਰ ਤੁਸੀਂ ਕੁੱਲ ਮਿਲਾ ਕੇ ਕਿਹਾ, ਕੁੱਲ ਮਿਲਾ ਕੇ ਕਿਹਾ, ਕੇਜਰੀਵਾਲ ਜਦੋਂ ਉੱਥੇ ਦਿੱਲੀ ਦੇ ਵਿੱਚ ਕਤਲ ਹੁੰਦੇ ਆ ਉਦੋਂ ਤਾਂ ਚੁੱਪ ਰਹਿੰਦਾ, ਪੰਜਾਬ ਚ ਕਹਿੰਦਾ ਸ਼ਾਂਤੀ ਮਾਰਚ ਕਰੋ, ਇਹ ਕੁੱਲ ਮਿਲਾ ਕੇ ਠੀਕ ਆ ਦੱਸੋ। ਹੁਣ ਹੁਣ ਇੱਕ ਮਿੰਟ ਹੋਲਡ ਕਰਿਓ, ਸ਼ਿਵਿੰਦਰ ਸਵਾਲ ਕਰਕੇ ਗਿਆ, ਭਗਵੰਤ ਮਾਨ ਦੇ ਆਪਦੇ ਹਲਕੇ ਦੇ ਵਿੱਚ ਦਲਿਤਾਂ ਦਾ ਬਾਈਕਾਟ ਕੀਤਾ ਗਿਆ, ਭਗਵੰਤ ਮਾਨ ਮੂੰਹ ਬੰਦ ਕਰਕੇ ਆ ਗਿਆ, ਕੁੱਲ ਮਿਲਾ ਕੇ ਕਿਵੇਂ ਠੀਕ ਹੋਇਆ ਦੱਸੋ, ਬੋਲੋ। ਨਹੀਂ ਨਹੀਂ ਅੱਧੇ ਭਰੇ ਦੀ ਛੱਡੋ, ਕੁੱਲ ਮਿਲਾ ਕੇ ਤੁਸੀਂ ਕਿਹਾ ਠੀਕ ਆ। ਮੈਂ ਤੁਹਾਨੂੰ ਸਵਾਲ ਕਰਦਾ, ਪ੍ਰੈਸ ਨੂੰ ਹਦਾਇਤ ਕਰਤੀ ਵੀ ਕਵਰ ਨਹੀਂ ਕਰਨਾ, ਹਾਲਾਂਕਿ ਮੈਂ ਜਿਹੜਾ ਜਿਹੜੇ ਉਹ ਐਮ ਪੀ ਜਿਹੜੇ ਐਮ ਐਲ ਏ ਨੇ ਮਿਸਟਰ ਖਹਿਰਾ, ਮੈਂ ਖਹਿਰਾ ਦਾ ਭਗਤ ਨਹੀਂ, ਪਰ ਪ੍ਰੈਸ ਨੂੰ ਹਦਾਇਤ ਕੀਤੀ ਵੀ ਇਹਨਾਂ ਦੀ ਕਵਰੇਜ ਨਹੀਂ ਕਰਨੀ, ਕੁੱਲ ਮਿਲਾ ਕੇ ਕਿਵੇਂ ਠੀਕ ਹੋ ਗਿਆ ਦੱਸੋ ਮੈਨੂੰ। ਇਸ ਕਰਕੇ ਕੁੱਲ ਮਿਲਾ ਕੇ ਨਹੀਂ ਆਪਾਂ ਕਹਿ ਸਕਦੇ, ਆਪਾਂ ਕਹਿ ਸਕਦੇ ਹਾਂ ਆਹ ਸਟੈਪ ਵਿਜੇ ਸਿੰਗਲੇ ਵਾਲਾ ਵਧੀਆ, ਪਰ ਕੀ ਪੱਤਰਕਾਰ ਨੇ ਤਾਂ ਬੋਲਣਾ ਹੀ ਆ ਨਾ ਵੀ ਕੀ ਗੱਲਾਂ ਨੇ। ਮੈਂ ਤਾਂ ਮੰਨਦਾ ਇਹਨੂੰ ਵੀ ਬਹੁਤ ਵਧੀਆ ਹੈਗਾ, ਠੀਕ ਹੈ ਕਿ ਨਹੀਂ, ਹੋਰ ਵੀ ਲੋਕ ਮੰਨਦੇ ਨੇ, ਪਰ ਜੇ ਤੁਸੀਂ ਕਿਹਾ ਪੰਜਾਬ ਵਾਲੇ ਲੋਕ ਖੁਸ਼ ਨੇ, ਲੋਕ ਖੁਸ਼ ਮੁਕਾਬਲਤਨ ਨੇ, ਲੋਕ ਚੰਗੀ ਗੱਲ ਆ, ਇੱਛਾ ਰੱਖਣੀ ਚਾਹੀਦੀ, ਲੋਕ ਇੱਛਾ ਰੱਖ ਰਹੇ ਨੇ ਚੰਗਾ ਵਾਪਰੂਗਾ, ਪਰ ਚੰਗਾ ਵਾਪਰੂਗਾ ਇੱਛਾ ਰੱਖਦੇ ਤਾਂ ਕਿੰਨੇ ਹੀ ਸਾਲ ਹੋ ਗਏ, ਆਜ਼ਾਦੀ ਦੀ ਇੱਛਾ ਰੱਖੀ ਜਾਂਦੇ ਆ, ਹੈ ਨਾ। ਇਸ ਕਰਕੇ ਚਲੋ ਹੁਣ ਬਾਕੀ ਵੀ ਕਾਲਰ ਆਪਾਂ ਕੱਲ ਨੂੰ ਡਿਟੇਲ 'ਚ ਫਿਰ ਡਿਸਕਸ ਕਰ ਲਾਂਗੇ, ਤੁਹਾਡਾ ਆ ਗਿਆ, ਤੁਹਾਡਾ ਵਿਊ ਪੁਆਇੰਟ ਆ ਗਿਆ, ਨੈਕਸਟ ਕਾਲ ਤੇ ਚੱਲਦੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕੀ ਹਾਲ, ਠੀਕ ਹੋ?
ਵਧੀਆ ਜੀ ਵਧੀਆ ਵਧੀਆ।
ਹਾਂਜੀ ਬਸ ਨਾ ਇੱਕ ਇਹ ਆ ਵੀ ਸਾਡੇ ਨਾ ਜੀਤ ਕੋਈ ਸਾਡਾ ਮਿੱਤਰ ਦੀ ਕੋਈ ਚੰਗੀ ਗੱਲ ਹੁੰਦੀ ਅਸੀਂ ਕਰ ਦਿੰਦੇ ਹਾਂ, ਫਿਰ ਭੰਗੜੇ ਪਾਉਣ ਲੱਗ ਪੈਂਦੇ ਹਾਂ, ਤੇ ਮਾੜਾ ਮੋਟਾ ਉਹ ਚ ਨੁਕਸ ਕਰ ਦਿੰਦੇ ਹਾਂ, ਤੇ ਦਿਲ ਤੇ ਗੱਲ ਲਾਉਂਦੇ ਹਾਂ। ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਨੂੰ, ਦਿਲ ਤੇ ਨਾ ਗੱਲ ਆਇਆ ਕਰੋ, ਆਹ ਕੁਛ ਨੀ ਨਿਕਲਿਆ ਪਿਛਲੇ ਤਿੰਨਾਂ ਪੰਜਾਂ ਮਿੰਟਾਂ 'ਚ ਤੁਹਾਡੀ ਗੱਲ 'ਚੋਂ ਨਿਕਲਿਆ ਕੁਛ? ਤੁਸੀਂ ਕਹੀਓ ਨਹੀਂ, ਉਹ ਕਹਿੰਦਾ ਇੱਦਾਂ ਹੀ ਇੱਦਾਂ ਹੀ, ਦਿਲ ਤੇ ਨਾ ਗੱਲ ਆਇਆ ਕਰਨ, ਜੇ ਕਿਤੇ ਚੰਗਾ ਕਰਦਾ ਭੰਗੜੇ ਨਾ ਪਾਇਆ ਕਰਨ, ਤੇ ਫਿਰ ਤਾਂਹੀਓ ਦਿਲ ਤੇ ਲਾਉਂਦੇ ਆ ਨਾ, ਜੇ ਮਾੜਾ ਜਿਹਾ ਚੰਗਾ ਹੋਇਆ ਭੰਗੜੇ ਪਾਉਣ ਲੱਗ ਪੈਂਦੇ ਆ, ਮਾੜਾ ਜਿਹਾ ਤਾਂ ਮਾੜਾ ਕਿਹਾ ਕਿਸੇ ਨੇ ਕਿਹਾ ਤਾਂ ਦਿਲ ਤੇ ਲਾ ਲੈਂਦੇ ਆ ਨਾ। ਪਲੀਜ਼ ਇਹਨੂੰ ਬੈਲੈਂਸ ਰੱਖ ਕੇ ਰੱਖਿਆ ਕਰੋ, ਜੇ ਕਹਿਣਾ ਕਿਸੇ ਨੂੰ ਸੁਣਨ ਦਾ ਵੀ ਰੱਖਿਆ ਕਰੋ, ਕੋਈ ਗੱਲ ਨੀ, ਜੇ ਕੋਈ ਗਲਤ ਵੀ ਕਹਿ ਰਹੇ, ਮੰਨ ਲਓ ਤੁਹਾਨੂੰ ਲੱਗਦਾ ਵੀ ਕੋਈ ਗਲਤ ਕਹਿ ਰਿਹਾ ਵਾ, ਫਿਰ ਵੀ ਕੋਈ ਗੱਲ ਨੀ, ਵੇਟ ਕਰੋ, ਸ਼ਾਇਦ ਹੋ ਸਕਦਾ ਅਗਲੇ ਹਫ਼ਤੇ ਉਹ ਬੰਦਾ ਜਿਹੜਾ ਤੈਨੂੰ ਅੱਜ ਗਲਤ ਲੱਗਦਾ ਸਹੀ ਹੋ ਜਾਵੇ, ਠੀਕ ਨੀ? ਤੇ ਚਲੋ ਠੀਕ ਆ ਜੀ, ਇੰਨੀ ਕਿਸੇ ਗੱਲ,
ਮਿਹਰਬਾਨੀ ਬਹੁਤ ਬਹੁਤ। ਦੇਖੋ ਦੋਸਤੋ, ਗੱਲ ਇਸ ਤਰ੍ਹਾਂ ਹੁੰਦੀ ਆ, ਹਰ ਇੱਕ ਗੱਲ ਦੇ ਨਾ ਤਿੰਨ ਚਾਰ ਪਾਸੇ ਹੁੰਦੇ ਨੇ। ਹੁਣ ਜੇ ਤੁਸੀਂ ਕਹੋ ਵੀ ਅਸੀਂ ਤਾਂ ਗੋਣੀ ਗਾਉਣ ਲੱਗ ਜਾਈਏ ਕਿਸੇ ਦੇ, ਚੰਗਾ ਕੰਮ ਕਰਦਾ ਉਹਦੀ ਡਿਊਟੀ ਹੈ, ਉਹ ਤਨਖਾਹ ਕਾਹਦੀ ਲੈਂਦਾ? ਭਗਵੰਤ ਮਾਨ, ਭਗਵੰਤ ਮਾਨ ਪਬਲਿਕ ਸਰਵੈਂਟ ਆ। ਹੁਣ ਤੁਸੀਂ ਕਹੋਗੇ ਬਾਦਲ ਪਬਲਿਕ ਸਰਵੈਂਟ ਸੀ, ਬਾਦਲ ਨੇ ਨਹੀਂ ਸੀ ਕੀਤਾ, ਬਾਦਲ ਨੇ ਨਹੀਂ ਸੀ ਕੀਤਾ ਤਾਂ ਧੱਕੇ ਤਾਂ ਖਾਂਦਾ ਫਿਰਦਾ ਨਾ ਹੁਣ। ਉਹ ਹਰ ਇੱਕ ਜਿਹੜਾ ਮੁੱਖ ਮੰਤਰੀ ਹੈ ਉਹਦੀ ਡਿਊਟੀ ਆ, ਚੰਗੀ ਗੱਲ ਕਰਤੀ ਉਹਨੇ, ਪਰ ਚੰਗੀ ਗੱਲ ਕਰਤੀ ਇਹਦਾ ਮਤਲਬ ਅਸੀਂ ਸਵੇਰ ਤੋਂ ਸ਼ਾਮ ਤਾਈਂ ਨਾ ਹੀ ਲਈ ਜਾਈਏ ਉਹਦਾ ਚੰਗੀ ਗੱਲ ਕਰਤੀ? ਸਾਡਾ ਰੇਡੀਓ ਪ੍ਰੋਗਰਾਮ ਆ, ਹੈ ਜੀ, ਅਸੀਂ ਅਲੱਗ ਅਲੱਗ ਪੁਆਇੰਟਸ ਦੇ ਉੱਤੇ ਡਿਸਕਸ਼ਨ ਕਰ ਰਹੇ ਹਾਂ, ਅਸੀਂ ਤਾਂ ਤੁਹਾਨੂੰ ਸੱਦਾ ਦੇ ਰਹੇ ਹਾਂ ਵੀ ਠੀਕ ਹੈ, ਚੰਗੀ ਗੱਲ ਆ, ਬਹੁਤ ਵਧੀਆ ਗੱਲ। ਲਓ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ, 5 ਕਰੋੜ ਕੈਨੇਡਾ ਦੇ ਵਿੱਚੋਂ ਇੱਥੋਂ ਫੰਡ ਇਕੱਠਾ ਕਰਕੇ ਦਿੱਤਾ ਸੀ, ਅੱਜ ਤੱਕ ਹਿਸਾਬ ਨਹੀਂ ਦਿੱਤਾ, ਇੱਕ ਵੀ ਆਮ ਆਦਮੀ ਪਾਰਟੀ ਦਾ ਭਗਤ ਇੱਥੇ ਆ ਕੇ ਖੜਾ ਹੋ ਕੇ ਕਹਿ ਦੇ ਵੀ ਹਿਸਾਬ ਦਿੱਤਾ? ਤੁਹਾਨੂੰ ਹਿਸਾਬ ਦੇਈਏ ਭਗਵੰਤ ਮਾਨ ਨੂੰ ਕਿੰਨੇ ਕਿੰਨੇ ਪੈਸੇ ਭੇਜੇ ਆ, ਉਹਦਾ ਹਿਸਾਬ ਨਹੀਂ ਦਿੱਤਾ ਅੱਜ ਤਾਈਂ। ਇਸ ਕਰਕੇ ਮੈਰੀ ਦੇਖੋ, ਤੁਸੀਂ ਹੋ ਸਕਦਾ ਨਾ ਇਹ ਗੱਲ ਮੰਨੋ, ਪਰ ਮੈਂ ਬੜਾ ਸਪਸ਼ਟ ਹਾਂ ਜੀ, ਰੂੜੀ ਦੇ ਢੇਰ ਦੇ ਉੱਤੇ ਬੈਠ ਕੇ ਜੇ ਬੰਦਾ ਕਹਿ ਦੇ ਮੈਂ ਗੰਦ ਸਾਫ਼ ਕਰ ਰਿਹਾ, ਨਹੀਂ, ਹਾਂ ਚੁਰਸਤੇ 'ਚ ਪਾਸੇ ਖੜ ਕੇ ਬੰਦਾ ਕਹਵੇ ਤੇ ਮੈਂ, ਹਾਂ ਭਗਵੰਤ ਮਾਨ ਰੂੜੀ ਦੇ ਢੇਰ ਤੋਂ ਪਹਿਲਾਂ ਥੱਲੇ ਉੱਤਰੇ, ਸਾਰੇ ਕਰਪਟਾਂ ਨਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ, ਬਾਕੀ ਪਾਰਟੀਆਂ 'ਚੋਂ ਕੱਢੇ ਵੱਡੇ ਭੱਜੇ ਹੋਏ ਤਾਂ ਲੋਕ ਨੇ ਨਾਲ ਉਹਦੇ, ਉਹ ਇੱਕ ਡਰਾਮਾ ਕੀਤਾ। ਹੁਣ ਵਿਜੇ ਸਿੰਗਲਾ ਦੋਸ਼ੀ ਆ, ਜ਼ਰੂਰ ਦੋਸ਼ੀ ਆ, ਕਰਪਟ ਬੰਦਾ ਬਿਲਕੁਲ, ਕਾਂ ਮਾਰ ਕੇ ਟੰਗਿਆ, ਇਹ ਕਾਂ ਮਾਰ ਕੇ ਹੀ ਟੰਗਿਆ ਜਾਂਦਾ ਹੁੰਦਾ, ਜੇ ਤੁਸੀਂ ਮੋਰ ਮਾਰ ਕੇ ਟੰਗੋਗੇ ਨਾ ਉੱਥੇ ਤੇ ਲੋਕਾਂ ਨੇ ਮਾਰਨੀਆਂ ਜੁੱਤੀਆਂ, ਇਸੇ ਕਰਕੇ ਕਹਾਵਤ ਬਣੀ ਆ, ਕਾਂ ਮਾਰ ਕੇ ਟੰਗਿਆ ਮੀਤ ਡਰਾਉਣ ਲਈ, ਪਰ ਹੈ ਤਾਂ ਕਾਂ ਸੀ ਨਾ, ਮੋਰ ਮਾਰ ਕੇ ਟੰਗ ਕੇ ਦਿਖਾਓ ਕਿਸੇ ਇਮਾਨਦਾਰ। ਸਿਮਰਜੀਤ ਸਿਉਂ ਸੀ ਜਿਹੜਾ ਜਿਹੜਾ ਲੁਧਿਆਣੇ ਦੀ ਪਾਰਟੀ, ਇਹਨੇ ਇੱਕ ਇਮਾਨਦਾਰ ਤਹਿਸੀਲਦਾਰ ਉਹਦੀ ਬੇਇੱਜ਼ਤੀ ਕੀਤੀ ਸੀ, ਅਤੇ ਆਹ ਦੇਖ ਲਓ ਕੀ ਹਾਲ ਹੋਇਆ ਪਿਆ। ਖੈਰ ਚਲੋ, ਸਾਡੇ ਨਾਲ ਨਾ ਦਵਿੰਦਰ ਪਵਾਰ ਜੀ ਨੇ ਮਾਫ਼ੀ ਚਾਹੁੰਦੇ ਹਾਂ, ਚਾਰੇ ਲਾਈਨਾਂ ਸਾਡੀਆਂ ਬਿਜ਼ੀ ਨੇ ਅਤੇ ਪਰ ਹੁਣ ਸਾਨੂੰ ਲਾਈਨ ਮਤਲਬ ਹੋਲਡ ਕਰਨਾ ਪੈਣਾ। ਦੋਸਤੋ ਪਵਾਰ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਜੀ ਗੁੱਡ ਆਫਟਰਨੂਨ ਸਾਰਿਆਂ ਨੂੰ। ਤੁਹਾਡੇ ਗੱਲ ਕਰਾਂਗੇ ਥੋੜ੍ਹੀ ਜਿਹੀ ਮੌਰਗੇ ਰਿਗਾਰਡਿੰਗ, ਕਿਉਂਕਿ ਕਈ ਦਫ਼ਾ ਆਪਣਾ ਪਿੱਛੇ ਜਿਹੜਾ ਰੁਝਾਨ ਚੱਲਿਆ ਸੀ ਪ੍ਰਾਈਵੇਟ ਮੌਰਗੇ ਜਾਂਦਾ, ਕਿ ਲਾਸਟ ਮਿੰਟ 'ਤੇ ਮੌਰਗੇ ਕਲੋਜ਼ ਨਹੀਂ ਸੀ ਹੁੰਦੀ ਅਤੇ ਪ੍ਰਾਈਵੇਟ ਮੌਰਗੇ ਲੈ ਕੇ ਕਲੋਜ਼ ਕਰ ਲਈਦੀ ਸੀ। ਅਗਰ ਕਿਸੇ ਭੈਣ ਭਰਾ ਦੀ ਇਹ ਸਿਚੁਏਸ਼ਨ ਹੈਗੀ ਆ ਤਾਂ 6 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ, ਉਹਨਾਂ ਨੂੰ 6 ਮਹੀਨੇ ਵੀ ਹੋ ਚੁੱਕੇ ਆ, ਤਾਂ ਵੀ ਕਾਲ ਕਰ ਸਕਦੇ ਆਪਾਂ ਨੂੰ, ਰੀਫਨਾਂਸ ਕਰਕੇ ਕਿਸੇ ਵੀ ਏ ਜਾਂ ਬੀ ਲੈਂਡਰ ਤੋਂ ਉਹਨਾਂ ਦੀ ਮੌਰਗੇ ਕਰਵਾ ਕੇ ਦੇ ਸਕਦੇ ਹਾਂ। ਅਤੇ ਉਹਦੇ ਨਾਲ ਇਹ ਹੈ ਕਿ ਉਹਨਾਂ ਦੇ ਇੱਕ ਤਾਂ ਪ੍ਰਾਈਵੇਟ ਜਿਹੜੇ ਇੰਟਰਸਟ ਵਾਲੀ ਪੇਮੈਂਟ ਤੋਂ ਬਾਹਰ ਆ ਕੇ ਪ੍ਰਿੰਸੀਪਲ ਅਤੇ ਇੰਟਰਸਟ ਪੇਮੈਂਟ ਜਾਣੀਆਂ ਸ਼ੁਰੂ ਹੋ ਜਾਣਗੀਆਂ, ਅਤੇ ਇੱਕ ਉਹਨਾਂ ਦੀ ਲੈਂਡਰ ਦੇ ਨਾਲ ਜਿਹੜੀ ਮੌਰਗੇਜ ਹੋ ਜਾਏਗੀ। ਅਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਜਾਂ ਜਿਹੜੇ ਵੀ ਭੈਣ ਭਰਾ ਆਪਣੇ ਘਰ ਦੇ ਉੱਤੇ ਹੋਮ ਇਕੁਇਟੀ ਵੀਜ਼ਾ ਲਾਈਨ ਜਿਹਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਕਹਿ ਦੀ ਹੈ, ਬਿਨਾਂ ਮੌਰਗੇਜ ਤੋੜਨ ਤੋਂ ਬਣਾਉਣੀ ਚਾਹੁੰਦੇ ਆ, ਉਹ ਵੀ ਮੈਨੂੰ ਕਾਲ ਕਰ ਸਕਦੇ ਆ। ਅਸੀਂ ਉਹਨਾਂ ਨੂੰ 75,000 ਤੋਂ ਲੈ ਕੇ 2.5 ਜਾਂ 3 ਲੱਖ ਤੱਕ ਦੀ ਜਿਹੜੀ ਲਿਮਿਟ ਲੈ ਕੇ ਦੇ ਸਕਦੇ ਹਾਂ। ਅਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਆ, ਟਰੱਕ ਜਾਂ ਟ੍ਰੇਲਰ ਦਾ ਲੋਨ ਜਾਂ ਲੀਜ਼ ਜਾਂ ਟਰੱਕ ਦਾ ਰਿਪੇਅਰ ਲੋਨ ਕਰਾਉਣਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਜੀ ਦਵਿੰਦਰ ਪਵਾਰ ਨੂੰ ਅਕਾਲ ਮੌਰਗੇਜ 'ਤੇ 6479888731, 6479888731, 3 ਤੇ ਬਾਕੀ ਇੱਕ ਵਾਰੀ ਕਾਲ ਮੌਰਗੇਜ ਦੇ ਫਾਈਲ ਦੇ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਦੇ ਹਮੇਸ਼ਾ ਖਰੇ ਉੱਤਰੀਦਾ। ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ, ਮਾਫੀ ਚਾਹੁੰਦੇ ਹਾਂ, ਸਮਾਂ ਘੱਟ ਮਿਲਿਆ। ਲਓ ਜੀ, ਆਪਣੇ ਕੋਲ ਅੱਧਾ ਅੱਧਾ ਮਿੰਟ ਆ ਵੀਰ ਜੀ, ਕਰੋ ਗੱਲ, ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ,
ਹਾਂਜੀ ਹਾਂਜੀ, ਔਨ ਦਾ ਏਅਰ ਹੋ, ਅੱਧਾ ਕੁ ਮਿੰਟ ਆ ਵੀਰ ਜੀ ਆਪਣੇ ਕੋਲੇ।
ਹਾਂਜੀ ਬਰਾੜ ਸਾਹਿਬ, ਦੋ ਹੀ ਗੱਲਾਂ ਕਰ ਰਹੇ, ਇੱਕ ਤਾਂ ਵੀ ਜਿਹਦਾ ਕੋਈ ਚੰਗਾ ਕੰਮ ਕਰੇ ਉਦੋਂ ਉਹਨੂੰ ਲਾਂਭੇ ਨਹੀਂ ਦੇਣ ਲੱਗ ਜੀ ਦਾ, ਉਹਦੇ ਸ਼ਾਬਾਸ਼ ਦੇ ਵੀ ਬੱਚਾ ਤੁਹਾਡਾ ਫਸਟ ਵੀ ਲੈ ਗਿਆ, ਤੁਹਾਨੂੰ ਇਹ ਨਹੀਂ ਕਹੀਦਾ ਵੀ ਤੂੰ ਬਰਸ਼ ਨਹੀਂ ਕਰਦਾ, ਤੂੰ ਨਹਾਉਂਦਾ ਨਹੀਂ ਅੱਗੇ ਤੋਂ ਨਵੇਂ ਕਰੇਗਾ, ਉਦੋਂ ਤੁਹਾਨੂੰ ਸ਼ਾਬਾਸ਼ ਦੇ ਦੋ, ਅੱਗੇ ਪਿੱਛੇ ਕੁਸ਼ਚਨ ਕਰ ਲਿਆ ਕਰੋ। ਤੇ ਦੂਜੀ ਗੱਲ ਜਿਹੜਾ ਆਪਾਂ ਕਹਿੰਦੇ ਵੀ 5 ਕਰੋੜ ਦਾ ਆਮ ਆਦਮੀ ਪਾਰਟੀ ਦੇ ਹਿਸਾਬ ਨੇ ਦਿੱਤਾ, ਨਾ ਅੱਜ ਤੱਕ ਬੀਜੇਪੀ ਨੇ ਦਿੱਤਾ, ਨਾ ਕਾਂਗਰਸ ਨੇ ਦਿੱਤਾ, ਨਾ ਕਿਸੇ ਮੰਦਰ ਗੁਰਦੁਆਰੇ ਤੁਸੀਂ ਡੋਨੇਸ਼ਨ ਦੇ ਦਿਓ, ਨਾ ਹੀ ਕਦੇ ਆਪਾਂ ਨੂੰ ਹਿਸਾਬ ਮੰਗਿਆ ਤੇ ਨਾ ਹੀ ਕੋਈ ਦਿੰਦਾ, ਤੇ 1 ਕਰੋੜ ਟਾਰਗੇਟ ਕਰਿਆ ਕਰੋ, ਸਾਰਿਆਂ ਨੂੰ ਵਿੱਚ ਰੱਖੋ।
ਧੰਨਵਾਦ ਜੀ, ਧੰਨਵਾਦ, ਧੰਨਵਾਦ, ਮਿਹਰਬਾਨੀ। ਉਹ 5 ਕਰੋੜ ਨਾ ਜਿਹੜੇ ਇੱਥੇ ਕੈਨੇਡੀਅਨਸ ਨੇ ਦਿੱਤੇ ਸੀਗੇ, ਅਸੀਂ ਤਾਂ ਮੰਦਰ 'ਚ ਗੁਰਦੁਆਰੇ 'ਚ ਦੇਣ ਹੀ ਨਹੀਂ ਜਾਂਦੇ ਜੀ, ਇਸ ਕਰਕੇ ਜਿਹੜੇ ਆਪਦੀ ਜੇਬ 'ਚੋਂ ਗਏ ਆ ਕੈਨੇਡੀਅਨਸ ਦੇ, ਉਹਨਾਂ ਦਾ ਹਿਸਾਬ ਨਹੀਂ ਦਿੱਤਾ। ਬਾਕੀ ਗੱਲ ਜੀ, ਜੇ ਕੋਈ ਨੰਬਰ ਲੈ ਕੇ ਆਇਆ, ਇਹ ਉਦੋਂ ਕਿਹਾ ਹੀ ਜਾਂਦਾ ਹੁੰਦਾ ਵੀ ਨੰਬਰ ਲੈ ਕੇ ਆਇਆ, ਚੰਗੀ ਗੱਲ ਆ, ਪਰ ਜੇ ਨੰਬਰ ਲੈ ਕੇ ਆਇਆ ਹੋਵੇ ਤਾਂ ਮੂੰਹ ਦੇ ਵਿੱਚੋਂ ਹਵਾੜ ਆਉਂਦੀ ਹੋਵੇ ਤਾਂ ਉਹਨੂੰ ਕਹਿਣਾ ਹੀ ਪੈਂਦਾ ਵੀ ਭਾਈ ਠੀਕ ਆ, ਚੰਗੀ ਗੱਲ ਆ, ਪਰ ਨਾਲ ਦੀ ਨਾਲ ਆਹ ਆਦਤਾਂ ਵੀ ਆਪਦੀਆਂ ਸੁਧਾਰ, ਫਿਰ ਚੰਗੀ ਗੱਲ। ਇਸ ਕਰਕੇ ਤੁਹਾਡੀ ਆਪਦੀ ਸਮਝ ਆ, ਏ ਬੀ ਸੀ ਡੀ ਹਰੇਕ ਬੰਦੇ ਦੀ ਆਪੋ ਆਪਣੀ ਸਮਝ ਆ। ਮਿਹਰਬਾਨੀ ਬਹੁਤ ਬਹੁਤ, ਮੈਂ ਦੁਬਾਰਾ ਰਿਪੀਟ ਕਰਕੇ ਚੱਲਿਆ ਜੀ, ਜਿਹੜਾ ਕੁਛ ਕੀਤਾ ਕਾਮ ਮਾਰ ਕੇ ਟੰਗਿਆ, ਸਿੰਗਲਾਂ ਨੂੰ ਮਤਲਬ ਸਜ਼ਾ ਦਿੱਤੀ, ਬਹੁਤ ਵਧੀਆ ਗੱਲ ਆ, ਪਰ ਇਟ ਡਜ਼ਨਟ ਮੀਨ ਕਿ ਸਾਰਾ ਕੁਛ ਅੱਛਾ, ਆਲ ਦੈਟ ਗਲਿਟਰਸ ਇਜ਼ ਗੋਲਡ, ਇਹ ਸਮਝ ਲੈਣਾ ਚਾਹੀਦਾ ਆਪਾਂ ਨੂੰ। ਕੋਈ ਗੱਲ ਨਹੀਂ, ਅਸੀਂ ਤਾਂ ਆਸਮਾਨ ਦਾ ਬਈ ਚੰਗਾ ਹੋਣਾ ਚਾਹੀਦਾ, ਆਸ ਰੱਖਣੀ ਚੰਗੀ ਗੱਲ ਆ, ਪਰ ਭਗਤ ਹੋਣਾ ਮਾੜੀ ਗੱਲ ਆ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ऑन्टेरियो में हर साल हैंडगन से होने वाले कत्ल की वारदातों में इजाफा हो रहा है। इस दौरान फूड कंजर्वेटिव्स ने हैंडगन्स पे पाबंदी लगाने की सारी कोशिशों में रुकावटें डाली हैं और ऑन्टेरियो लिबरल सरकार हैंडगन्स बेचने, अपने पास रखने, उनकी ट्रांसपोर्ट और उनकी स्टोरेज पे पाबंदी लगाएगी। ये हमारा मंसूबा है, इंतखाब आपका है, ज्यादा हैंडगन्स या महफूज कम्युनिटीज।
ऑथराइज्ड बाय द CFO ऑफ द ऑन्टेरियो लिबरल पार्टी।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਅਮਰੀਤ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ٹرکنگ انڈسٹری میں کریئر بنانے کا شاندار موقع میز کنسلٹنسی آفر کرتے ہیں ٹرک ڈسپیچر اینڈ فریٹ بروکر اسپیشلسٹ ٹریننگ کورسز اس ٹریننگ کورس کے ذریعے آپ بن سکتے ہیں ٹرک ڈسپیچر فریٹ بروکر یا شروع کریں اپنی ٹرکنگ کمپنی اگر آپ ٹرکنگ آنٹرپرنور بننا چاہتے ہیں تو ہم آپ کو کمپنی کو سیٹل کرنا پرمٹس اور تمام دوسری چیزوں کا بندوبست کرنے میں مدد کرتے ہیں آج ہی کانٹیکٹ کریں میز کنسلٹنسی 905-826-2919
شاہ انٹرٹینمنٹ کے ناصر شاہ لے کر آ رہے ہیں پوری دنیا کا مقبول ترین شو خبر ہار آپ کے اپنے شہر برامپٹن میں June 26 شام 5 بجے ایٹ کینیڈین کنونشن سینٹر برامپٹن میں خبر ہار آفتاب اقبال اپنی پوری ٹیم کے ساتھ آپ کے شہر برامپٹن میں